ਤੱਕੇ ਉਸ ਦਾ ਨਾ ਭਲਾ ਹੋਵੇ। ਪੜ੍ਹ ਲਓ ਸ਼ਬਦ ਗੁਰੂ ਨਾਨਕ ਦੀ ਬਾਣੀ ਦੇ, ਕਲੇ ਜਿੱਥੇ ਵੱਸਦੀ ਹੈ ਬਰਕਤ ਉੱਥੋਂ ਨੱਚਦੀ ਹੈ। ਘੜੇ ਚੋਂ ਖਤਮ ਹੁੰਦੇ ਕਤਰੇ ਜੋ ਪਾਣੀ ਵੇ, ਕਰਕੇ ਪਿਆਰੇ ਥਪਾਕ ਰੱਖੇ ਸਾਰਿਆਂ ਨਾ, ਚੰਗੇ ਜੇ ਖਿਆਲ ਹੋਣ ਘਰ ਦੀ ਸਵਾਣੀ ਦੇ। ਕਰਨ ਕਮਾਈ ਭਾਵੇਂ ਟਿਲਰਾ ਕਪੂਰ ਸਿੰਘਾ, ਵੱਸਦੇ ਨਾ ਘਰ ਕਦੀ ਕਮਲਿਆਂ ਦੀ ਟਾਣੀ ਵੇ। ਗੁਜਰੀ ਮਾਣੇ ਦੁਨੀਆਂ ਅੰਦਰ ਐਸਾ ਪੁੱਤਰ ਜਰਿਆ, ਜਿਸ ਦੋ ਦਿਹਾਨ ਲੱਗੋ ਬਣਨਾ ਨਾ ਕੋਈ ਪਿੱਛੇ ਬਣਿਆ। ਹਰ ਸੁੱਖ ਤੋਂ ਦੂਰ ਰਿਹਾਓ, ਹਰ ਦੁੱਖ ਦੇ ਪਰ ਨੇੜੇ, ਹਰ ਮਜਨੂ ਮਨਾਈਓ ਜੰਗ ਤੇ ਯਾਰ ਮਸਾਵੇ ਤਲਿਆ।
ਗੁਰੂ ਪਿਆਰੇ ਖਾਲਸਾ ਜੀ, ਪੇਸ਼ ਹੈ ਇੱਕ ਧਾਰਮਿਕ ਕੈਸਟ ਜੇ ਕੇ ਆਰ ਕੋਂਪਣੀ ਵੱਲੋਂ ਇਸ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਭਾਈ ਜਰਨੈਲ ਸਿੰਘ ਜੀ ਸਭਰਾਵਾਂ ਵਾਲੇ ਦਾ ਕਵੀਸ਼ਰੀ ਜਥਾ ਸਾਥ ਦੇ ਰਹੇ ਗੁਰਚਰਨ ਸਿੰਘ ਚੰਨ ਪਿੰਡ ਬੂਹ ਗੁਜਰਾ ਅਤੇ ਭਾਈ ਭਗਵੰਤ ਸਿੰਘ ਜੀ ਗਿੱਲ ਸਭਰਾਵਾਂ ਵਾਲੇ ਬਹੁਤ ਸਾਰੇ ਸੱਜਣਾਂ ਦੀ ਸਿਫਾਰਿਸ਼ ਉੱਤੇ ਪੇਸ਼ ਕਰਨ ਲੱਗੇ ਹੈ ਰਾਜਾ ਹਰੀ ਚੰਦ ਅਤੇ ਤਾਰਾ ਰਾਣੀ ਦਾ ਸਿਵਿਤ। ਆਓ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਜੋ ਮੇਰੇ ਦਾਤਾ ਜੀ ਦੀ ਸਿੱਖੀ ਦਾ ਅਸੂਲ ਹੈ, ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦਾ ਬਖਸ਼ਿਆ ਹੋਇਆ ਨਾਰਾ ਸਾਰੀਆਂ ਸੰਗਤਾਂ ਬੁਲੰਦ ਕਰੀ ਆਖੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਇਤਿਹਾਸਾਂ ਨੂੰ ਪੜ੍ਹੀਦਾ ਹੈ ਹਿੰਦੁਸਤਾਨ ਦੇ ਪੁਰਾਣੇ ਇਤਿਹਾਸ ਵੱਲ ਨਜ਼ਰ ਮਾਰੀ ਦੀ ਹੈ, ਇਸ ਦੁਨੀਆਂ ਤੇ ਵੱਖ ਵੱਖਰੀਆਂ ਵੱਖਰੀਆਂ ਕੌਮਾਂ ਔਰ ਦੀਨ ਮਜ਼ਹਬ ਦੀਆਂ ਅੱਗਾਂ ਹਮੇਸ਼ਾ ਹੀ ਪਰਕਦੀਆਂ ਰਹੀਆਂ। ਇੱਥੇ ਹੀ ਬਸ ਨਹੀਂ, ਜਦੋਂ ਰਾਜੇ ਹਰੀ ਚੰਦ ਦਾ ਇਤਿਹਾਸ ਪੜ੍ਹੀਦਾ ਹੈ ਉਦੋਂ ਪਤਾ ਚੱਲਦਾ ਹੈ ਕਿ ਦੇਵਤਿਆਂ ਦੀ ਵੀ ਆਪਸ ਵਿੱਚ ਇੱਕ ਦੂਸਰੇ ਦੇ ਨਾਲ ਖਾਰ ਹੁੰਦੀ ਹੈ। ਕਹਿੰਦੇ ਨਾਰਦ ਮੁਨੀ ਨੇ ਮਾਤ ਲੋਕ ਦਾ ਚੱਕਰ ਲਾਇਆ, ਅਯੁੱਧਿਆ ਪੁਰੀ ਦਾ ਮਾਲਕ ਰਾਜਾ ਹਰੀ ਚੰਦ ਹੈ, ਇਹਦੇ ਸ਼ਹਿਰ ਦੇ ਵਿੱਚ ਇਹਨੇ ਬਾਜ਼ਾਰਾਂ ਵਿੱਚ ਫਿਰ ਕੇ ਵੇਖਿਆ ਰਾਜਾ ਹਰੀ ਚੰਦ ਦਾ ਦੁਨੀਆਂ ਇੰਨਾ ਸਤਿਕਾਰ ਕਰਦੀ ਹੈ, ਇੰਨਾ ਮਾਣ ਕਰਦੀ ਹੈ, ਮਾਨੋ ਕੋਈ ਵੀ ਬੰਦਾ ਉੱਥੇ ਝੂਠ ਨਹੀਂ ਬੋਲਦਾ, ਕੋਈ ਵੀ ਬੰਦਾ ਪਾਪ ਨਹੀਂ ਕਰਦਾ। ਔਰ ਰਾਜੇ ਹਰੀ ਚੰਦ ਦੀ ਇਹ ਰਾਜਧਾਨੀ ਦਾ ਨਸ਼ਕਾ ਵੇਖ ਕੇ ਮਨ ਹੀ ਮਨ ਵਿੱਚ ਵਿਚਾਰਦਾ ਹੈ ਕਿ ਮਾਤ ਲੋਕ ਦੇ ਉੱਤੇ ਸੱਚਖੰਡ ਬਣ ਗਿਆ ਹੈ। ਇਹ ਪਹੁੰਚਿਆ ਉਸ ਮੌਕੇ ਤੇ ਮਹਾਰਾਜਾ ਇੰਦਰ ਕੋਲਾ, ਇੰਦਰ ਨੇ ਪੁੱਛਿਆ ਔਰ ਨਾਰਦ ਜੀ ਕਿਧਰੋਂ ਆਏ ਗਏ। ਨਾਰਦ ਨੇ ਮਾਤ ਲੋਕ ਤੇ ਆਉਣ ਦੀ ਕਥਾ ਕਹਿ ਸੁਣਾਈ, ਦੱਸਿਆ ਕਿ ਹੇ ਭਗਵਾਨ, ਇੱਕ ਰਾਜਾ ਹਰੀਚੰਦ ਏਡਾ ਧਰਮੀ ਹੈ, ਏਡਾ ਦਾਨੀ ਹੈ, ਉਹਨੇ ਪੁੰਨ ਦਾਨ ਬਹੁਤ ਕੀਤੇ ਹੈ ਔਰ ਬੜਾ ਧਰਮੀ ਰਾਜਾ ਹੈ, ਦੁਨੀਆਂ ਉਹਦਾ ਬੜਾ ਜਸ ਕਰਦੀ ਹੈ। ਇੰਦਰ ਮਹਾਰਾਜ ਨੂੰ ਫਿਕਰ ਪੈ ਗਿਆ ਕਿ ਕਿਤੇ ਪਰਮਾਤਮਾ ਦੀ ਬੰਦਗੀ ਕਰਕੇ ਦਾਨ ਕਰਕੇ ਮੇਰੀ ਇੰਦਰਾਪੁਰੀ ਉੱਤੇ ਕਬਜ਼ਾ ਨਾ ਕਰ ਲੈਂਦਾ ਹੋਵੇ, ਕਿਉਂਕਿ ਇੱਕ ਵਾਰ ਦੀ ਗੱਲ ਹੈ ਪ੍ਰਹਲਾਦ ਭਗਤ ਦੇ ਬਾਪ ਰਾਜਾ ਹਰਨਾਸ਼ਕ ਨੇ ਬਹੁਤ ਤਾਕਤ ਹਾਸਲ ਕਰਕੇ ਇੰਦਰਾਪੁਰੀ ਦੇ ਉੱਤੇ ਹਮਲਾ ਬੋਲਿਆ ਔਰ ਇੰਦਰਾਪੁਰੀ ਨੂੰ ਬੁਰੀ ਤਰ੍ਹਾਂ ਤਬਾਹ ਕੀਤਾ। ਵਿਸ਼ਨੂਪੁਰੀ ਵਿੱਚ ਜਾ ਕੇ ਇੰਦਰ ਮਹਾਰਾਜ ਨੂੰ ਸ਼ਰਨ ਲੈਣੀ ਪਈ ਸੀ। ਇੰਦਰ ਭਗਵਾਨ ਸੋਚਾਂ ਵਿੱਚ ਪਿਆ ਹੈ, ਇਹਨਾਂ ਚਿਰਾਂ ਨੂੰ ਦੂਸਰਾ ਆ ਗਿਆ ਜੋ ਨਾਰਦ ਤੋਂ ਦੂਸਰੇ ਨੰਬਰ ਉੱਤੇ ਗਿਣਿਆ ਜਾਂਦਾ ਹੈ, ਜਿਹਦਾ ਨਾਂ ਹੈ ਵਿਸ਼ਵਾਮਿੱਤਰ। ਇਹਨੇ ਪੁੱਛਿਆ ਮੇਰੇ ਭਗਵਾਨ ਚਿੰਤਾ ਵਿੱਚ ਕਿਉਂ ਗਏ। ਇਹਨੇ ਆਪਣੀ ਚਿੰਤਾ ਦਾ ਕਾਰਨ ਦੱਸਿਆ, ਉਹਨੇ ਆਖਿਆ ਕੌਣ? ਰਾਜਾ ਹਰੀ ਚੰਦ। ਰਾਜੇ ਹਰੀ ਚੰਦ ਨੂੰ ਮੈਂ ਧਰਮ ਤੋਂ ਡਰਾ ਸਕਦਾ ਹਾਂ। ਆ ਗਿਆ ਮਾਤ ਲੋਕ ਉੱਤੇ, ਇਹਨੇ ਪਾਟੇ ਪੁਰਾਣੇ ਪਾਏ ਕੱਪੜੇ, ਇਹਨੇ ਧਾਰਿਆ ਬਾਹਮਣ ਦਾ ਪੇਸ਼, ਇਹ ਪਹੁੰਚ ਗਿਆ ਰਾਜੇ ਹਰੀ ਚੰਦ ਦੇ ਰਾਜ ਮਹਿਲਾਂ ਦੇ ਕੋਲ। ਪਹਿਰੇਦਾਰ ਨੂੰ ਕਹਿੰਦਾ, ਪਹਿਰੇਦਾਰ ਜੀ ਮੈਂ ਰਾਜਾ ਸਾਹਿਬ ਦੇ ਦਰਸ਼ਨ ਕਰਨੇ ਆਏ। ਪਹਿਰੇਦਾਰ ਨੇ ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ, ਬੜੇ ਪਿਆਰ ਦੇ ਨਾਲ ਉਸ ਗਰੀਬ ਬਾਹਮਣ ਨੂੰ ਰਾਜਾ ਹਰੀ ਚੰਦ ਦੇ ਪਾਸ ਕਰਿਆ। ਲੱਗਾ ਰਾਜਾ ਹਰੀ ਚੰਦ ਦੀਆਂ ਸਿਫਤਾਂ ਕਰਨ, ਮਾਰਨੀ ਠੱਗੀ ਹੈ ਔਰ ਠੱਗੀ ਦਾ ਤਰੀਕਾ ਜਿਵੇਂ ਉਹਨੇ ਵਰਤਿਆ ਇਉਂ ਪੇਸ਼ ਕੀਤਾ ਜਾ ਰਿਹਾ। ਪਿਆਰ ਨਾਲ ਸੁਣੋ,
ਇਹ ਜੀ ਆ ਗਿਆ ਵੇ ਸੋ ਮਿੱਤਰ ਕੈਰ ਬਜ਼ਾਰ ਨਾਰੇ ਨਾ, ਵਲ ਚਲ ਕਰਕੇ ਲੱਗਾ ਠੱਗੀ ਮਾਰ ਨਾਰੇ ਨਾ, ਵਲ ਚਲ ਕਰਕੇ ਲੱਗਾ ਠੱਗੀ ਮਾਰ ਨਾਰੇ ਨਾ। ਤੇਰੀ ਉਮਾ ਹੁੰਦੀ ਤੇਰੀ ਦੋਈ ਜਹਾਨੀ ਰਾਜਾ ਜੀ, ਮੈਂ ਸੁਣਿਆ ਇਹ ਬਹੁਤ ਵੱਡਾ ਤੂੰ ਦਨ ਹੀਰਾ ਰਾੜੀ, ਮੈਂ ਸੁਣਿਆ ਏ ਬਹੁਤ ਵੱਡਾ ਤੂੰ ਦਨ ਹੀਰਾ ਰਾੜੀ। ਆਵਿਆ ਵਿਸਵਾ ਮਿੱਤਰ ਕੈਰ ਬਜ਼ਾਰ ਨਾਰੇ ਨਾ, ਵਲ ਚਲ ਕਰਕੇ ਲੱਗਾ ਠੱਗੀ ਮਾਰ ਨਾਰੇ ਨਾ, ਵਲ ਚਲ ਕਰਕੇ ਲੱਗਾ ਠੱਗੀ ਮਾਰ ਨਾਰੇ ਨਾ। ਤੇਰੀ ਉਪਮਾ ਹੁੰਦੀ ਤੇਰੀ ਦੋਈ ਰਹਾਨੀ ਰਾਰੀ, ਮੈਂ ਸੁਣਿਆ ਏ ਬਹੁਤ ਵੱਡਾ ਤੂੰ ਦਨ ਹੀਰਾ ਰਾੜੀ, ਮੈਂ ਸੁਣਿਆ ਏ ਬਹੁਤ ਵੱਡਾ ਤੂੰ ਦਨ ਹੀਰਾ ਰਾੜੀ। ਰਾਜ ਤੇਰੇ ਦੀ ਦੁਨੀਆਂ ਲੱਗੇ ਬਹੁਤ ਪਿਆਰੀ ਏ, ਤੇਰਾ ਹੀ ਜਸ ਦੋ ਵੀ ਰਾਜਾ ਦੁਨੀਆਂ ਸਾਰੀ ਏ, ਤੇਰਾ ਹੀ ਜਸ ਦੋ ਵੀ ਰਾਜਾ ਦੁਨੀਆਂ ਸਾਰੀ ਏ, ਸਭ ਤੇਰਾ ਜਸ ਦੋ ਦੇ ਮਰਦ ਜਨਾਨੀ ਹੀਰਾ ਰਾੜੀ, ਮੈਂ ਸੁਣਿਆ ਤੂੰ ਦਨ ਹੀਰਾ ਰਾੜੀ, ਮੈਂ ਸੁਣਿਆ ਏ ਬਹੁਤ ਵੱਡਾ ਤੂੰ ਦਨ ਹੀਰਾ ਰਾੜੀ। ਦੇਵਤਿਆਂ ਚ ਵੱਡਾ ਦਾਨੀ ਇੰਦਰ ਹੋਇਆ ਏ, ਮਾੜੇ ਕਰਮ ਕਮਾ ਦੇ ਉਹ ਆਖਰ ਨੂੰ ਰੋਇਆ ਏ, ਮਾੜੇ ਕਰਨ ਲਿਖਾ ਦੇ ਉਹ ਆਖਰ ਨੂੰ ਰੋਇਆ ਏ। ਹੋ ਗਈ ਉਸਦੀ ਦੇਵਤਿਆਂ ਵਿੱਚ ਹਾਨੀ ਰਾੜੀ, ਮੈਂ ਸੁਣਿਆ ਤੂੰ ਦਨ ਹੀਰਾ ਰਾੜੀ, ਮੈਂ ਸੁਣਿਆ ਏ ਬਹੁਤ ਵੱਡਾ ਤੂੰ ਦਨ ਹੀਰਾ ਰਾੜੀ। ਬਈ ਤੇਰੀ ਨਗਰੀ ਲਗਦੀ ਸਰਗੋ ਵੱਧ ਪਿਆਰੀ ਏ, ਤੇਰੀ ਨਗਰੀ ਲਗਦੀ ਸਰਗੋ ਵੱਧ ਪਿਆਰੀ ਏ, ਇਸ ਸ਼ਹਿਰ ਚ ਅਫਸਰ ਵਾਲੀ ਦੁਨੀਆਂ ਨਾਰੀ ਏ, ਇਸ ਸ਼ਹਿਰ ਚ ਵੱਛਣ ਵਾਲੀ ਦੁਨੀਆਂ ਜਾਈ ਏ। ਰਾਮ ਨਾਮ ਵੀ ਜਪਦੇ ਨੇ ਸਭ ਬਾਣੀ ਰਾਜਾ ਜੀ, ਮੈਂ ਸੁਣਿਆ ਏ ਬਹੁਤ ਵੱਡਾ ਤੂੰ ਦਾਨੀ ਰਾਜਾ ਜੀ, ਮੈਂ ਸੁਣਿਆ ਏ ਬਹੁਤ ਵੱਡਾ ਤੂੰ ਦਾਨੀ ਰਾਜਾ ਜੀ। ਮੈਂ ਵੀ ਤੇਰੇ ਵਰਗਾ ਰੱਬ ਦਾ ਭਗਤ ਪਿਆਰਾ ਹਾਂ, ਘਰ ਵਿੱਚ ਬਹੁਤ ਗਰੀਬੀ ਤੇ ਕਰਮਾਂ ਦਾ ਮਾਰਾ ਹਾਂ, ਘਰ ਵਿੱਚ ਬਹੁਤ ਗਰੀਬੀ ਤੇ ਕਰਮਾਂ ਦਾ ਮਾਰਾ ਹਾਂ। ਤੇਰੀ ਹਾਲਤ ਮੇਰੀ ਤਾਈਓ ਹੈ ਮਸਤਾਨੀ ਰਾਰੀ, ਹਾਲਤ ਮੇਰੀ ਤਾਈਓ ਹੈ ਮਸਤਾਨੀ ਰਾਰੀ, ਮੈਂ ਸੁਣਿਆ ਏ ਬਹੁਤ ਵੱਡਾ ਤੂੰ ਦਾਨੀ ਰਾਰੀ, ਮੈਂ ਸੁਣਿਆ ਏ ਬਹੁਤ ਵੱਡਾ ਤੂੰ ਦਾਨੀ ਰਾਰੀ। ਬਈ ਦਾਨ ਕਿਵੇਂ ਕਰ ਸਕਦੇ ਰਾਜਾ ਪੁੱਤ ਗਰੀਬਾਂ ਦੇ, ਤੇਰੇ ਮੇਰੇ ਜਾਣੀ ਬਹੁਤੇ ਫਰਕ ਨਸੀਬਾਂ ਦੇ, ਤੇਰੇ ਮੇਰੇ ਜਾਣੀ ਬਹੁਤੇ ਫਰਕ ਨਸੀਬਾਂ ਦੇ। ਚਾਰ ਮਹੀਨੇ ਦੇ ਦੇ ਤਖਤ ਨਿਸ਼ਾਨੀ ਰਾਜਾ ਜੀ, ਮੈਂ ਸੁਣਿਆ ਏ ਬਹੁਤ ਵੱਡਾ ਤੂੰ ਦਾਨੀ ਰਾਜਾ ਜੀ, ਮੈਂ ਸੁਣਿਆ ਏ ਬਹੁਤ ਵੱਡਾ ਤੂੰ ਦਾਨੀ ਰਾਜਾ ਜੀ। ਰਾਜ ਦਾ ਮਾਲਕ ਬਣ ਕੇ ਮੈਂ ਵੀ ਧਰਮ ਕਮਾ ਜਾਵਾਂ, ਪੁੰਨ ਦਾਨ ਕਰ ਬਹੁਤੇ ਜਗ ਵਿੱਚ ਸੋਭਾ ਪਾ ਜਾਵਾਂ, ਪੁੰਨ ਦਾਨ ਕਰ ਬਹੁਤੇ ਜਗ ਵਿੱਚ ਸੋਭਾ ਪਾ ਜਾਵਾਂ। ਸੁੱਖਾਂ ਵਿੱਚ ਬਤਾਵਾਂ ਮੈਂ ਜਿੰਦਗਾਨੀ ਰਾਜਾ ਜੀ, ਸੁੱਖਾਂ ਵਿੱਚ ਬਤਾਵਾਂ ਮੈਂ ਜਿੰਦਗਾਨੀ ਰਾਜਾ ਜੀ, ਮੈਂ ਸੁਣਿਆ ਏ ਬਹੁਤ ਵੱਡਾ ਤੂੰ ਦਾਨੀ ਰਾਜਾ ਜੀ, ਮੈਂ ਸੁਣਿਆ ਏ ਬਹੁਤ ਵੱਡਾ ਤੂੰ ਦਾਨੀ ਰਾਜਾ ਜੀ। ਚਾਰ ਮਹੀਨੇ ਰਹਿਣਾ ਮੈਂ ਵਿੱਚ ਤੇਰੇ ਮਹਿਲਾਂ ਦੇ, ਸ਼ਾਹੀ ਹੁਕਮ ਸੁਣਾਵਾਂ ਮੈਂ ਤੇਰੇ ਜਰ ਮਹਿਲਾਂ ਤੇ, ਸ਼ਾਹੀ ਹੁਕਮ ਸੁਣਾਵਾਂ ਮੈਂ ਤੇਰੇ ਜਰ ਮਹਿਲਾਂ ਤੇ, ਮੇਰੇ ਬਦਲੇ ਕਰ ਦੇ ਤੂੰ ਕੁਰਬਾਨੀ ਰਾਜਾ ਜੀ, ਮੈਂ ਸੁਣਿਆ ਤੂੰ ਦਾਨੀ ਰਾਜਾ ਜੀ, ਮੈਂ ਸੁਣਿਆ ਏ ਬਹੁਤ ਵੱਡਾ ਤੂੰ ਦਾਨੀ ਰਾਜਾ ਜੀ। ਪੁਰਾਣਾ ਯੁੱਗ ਇਹੋ ਜਿਹਾ ਸੀ ਕਿ ਵਿਪਰ ਰੀਤੀ ਨੂੰ ਬਹੁਤ ਹੀ ਪੂਜਿਆ ਜਾਂਦਾ ਸੀ ਦੇਵਤਾ ਸਮਝ ਕੇ, ਇਹੋ ਜਿਹਾ ਯੁੱਗ ਸੀ ਕਿ ਬ੍ਰਾਹਮਣ ਨੂੰ ਲੋਕਾਂ ਨੇ ਪੁੱਛ ਕੇ ਹੀ ਕੋਈ ਕੰਮ ਕਰਨਾ, ਇੱਥੋਂ ਤੱਕ ਕਿ ਕਿਸੇ ਜੱਟ ਦੀ ਪੈਲੀ ਵੱਤਰ ਹੋਵੇ ਜਾ ਕੇ ਪੁੱਛਣਾ, ਪੰਡਿਤ ਜੀ ਦੱਸੋ ਇਹ ਜ਼ਮੀਨ ਜਾਗਦੀ ਆ ਜਾਂ ਸੁੱਤੀ ਆ, ਜੇਤ ਖਵਾਈ ਹੋਣੀ ਸਰਾਧਾਂ ਦੇ ਵਿੱਚ ਖੀਰ, ਫਿਰ ਤਾਂ ਕਹਿ ਦੇਣਾ ਵੀ ਪੈਲੀ ਜਾਗਦੀ ਹੈ, ਤੇ ਜੇ ਕੋਈ ਮੇਰੇ ਵਰਗਾ ਮਾੜਾ ਖਵਾਉਣ ਜੋਗਾ ਨਹੀਂ ਸੀ ਉਹਨੂੰ ਕਹਿਣਾ ਵੇਖੀ ਉਹ ਭਲਿਆ ਮਨਸਾ, ਤੇਰੀ ਤਾਂ ਪੈਲੀ 15 ਦਿਨ ਨਹੀਂ ਜਾਗਣੀ, ਸਮੇਂ ਮਾਰ ਹੋ ਜੂਗੀ। ਇੱਥੇ ਹੀ ਬਸ ਨਹੀਂ, ਇਹਨੇ ਇਹ ਗੱਲ ਕਹੀ ਕਿ ਪਿੱਪਲ ਜਿਹੜਾ
ਇਹ ਕੇਵਲ ਬਾਹਮਣ ਹੀ ਮਚਾ ਸਕਦਾ ਹੈ, ਹੋਰ ਕੋਈ ਨਹੀਂ ਮਚਾ ਸਕਦਾ। ਯਾਦ ਰੱਖੋ ਘੋੜੇ ਪਾਲੇ ਜੱਟ ਦੇ ਖੂਹ ਉੱਤੇ ਕਿਤੇ ਵੀ ਕੋਈ ਪਿੱਪਲ ਉੱਗ ਪਾਣਾ, ਇਹਨੇ ਵੀ ਟਾਹਣੀ ਨਹੀਂ ਤੋੜਨੀ। ਜੇ ਕੋਈ ਟਾਹਣ ਟੁੱਟ ਜਾਣਾ ਉਹ ਬਾਹਮਣਾਂ ਦੇ ਘਰ ਛੱਡ ਆਉਣਾ। ਕਿੱਡੀ ਬਾਹਮਣ ਦੀ ਚਲਾਕੀ ਹੈ, ਜੱਟੀ ਕੰਡਿਆਂ ਵਾਲੇ ਛਾਪੇ ਵਿਚਾਵੇ ਤੇ ਬਾਹਮਣੀ ਕੂੜਾ ਕੂੜਾ ਬਾਲਣ ਵਾਲੇ। ਇਹ ਹੁਣ ਦੁੱਧ ਜਿਹੜਾ ਪਲਟੀ ਹੋ ਗਿਆ, ਪੁਰਾਣੇ ਸਮੇਂ ਦੀ ਗੱਲ ਹੈ। ਇਹ ਗਰੀਬ ਜਿਹਾ ਬਣਿਆ ਵੇਸਵਾ ਮਿੱਤਰ, ਇਹਨੇ ਮੱਥੇ ਤੇ ਲਾਇਆ ਤਿਲਿਸ ਪਾਟੇ, ਪੁਰਾਣੇ ਲੀੜੇ ਪਾਏ ਆ, ਗਰੀਬਾਂ ਵਾਲੀ ਬੋਲੀ ਵਿੱਚ ਬੜੇ ਪਿਆਰ ਦੇ ਨਾਲ ਰਾਜੇ ਨਾਲ ਗੱਲਾਂ ਕੀਤੀਆਂ। ਰਾਜੇ ਹਰੀਚੰਦ ਦਾ ਮਨ ਪਾ ਰਿਹਾ, ਕਹਿੰਦਾ ਪੰਡਿਤ ਜੀ ਦੱਸੋ ਤੁਹਾਨੂੰ ਕੀ ਚਾਹੀਦਾ ਹੈ। ਕਹਿੰਦਾ ਰਾਜਾ ਹਰੀਚੰਦ, ਤੇਰਾ ਜਸ ਦੁਨੀਆਂ ਉੱਤੇ ਫੈਲ ਚੁੱਕਾ ਹੈ, ਤੂੰ ਬੜਾ ਵੱਡਾ ਧਰਮੀ ਹੈ। ਮੈਂ ਮੰਗ ਕਰਦਾ ਹਾਂ ਕਿ 4 ਮਹੀਨੇ ਵਾਸਤੇ ਮੈਨੂੰ ਆਪਣਾ ਤਖ਼ਤ ਨਿਸ਼ਾਨੀ ਵਜੋਂ ਦੇ ਦੇ, ਮੈਂ ਵੀ ਦੁਨੀਆਂ ਦੇ ਉੱਤੇ ਹੁਕਮ ਚਲਾ ਜਾਵਾਂ, ਪੁੰਨ ਦਾਨ ਕਰਕੇ ਤੇ ਸੂਬਾ ਪਾ ਜਾਵਾਂ। ਦਾਨੀ ਪੁਰਸ਼ ਹਮੇਸ਼ਾ ਦਾਨ ਕਰਨ ਲੱਗਾ ਸੰਕੋਚ ਨਹੀਂ ਕਰਦਾ। ਰਾਜੇ ਹਰੀਚੰਦ ਨੇ ਆਖਿਆ, ਲਓ ਦੇਵਤਾ ਜੀ ਅੱਜ ਤੋਂ ਰਾਜ ਭਾਗ ਮੈਂ ਤੁਹਾਨੂੰ ਦੇ ਦਿੱਤਾ। ਹੁਣ ਇਹਦੀ ਠੱਗੀ ਚੱਲ ਗਈ ਹੈ, ਇਹਨੇ ਛਕਿਆ ਪ੍ਰਸ਼ਾਦਾ ਪਾਣੀ। ਆਖਿਆ ਰਾਜਾ ਸਾਹਿਬ, ਅਸੀਂ ਬਾਹਮਣ ਹੁੰਦੇ ਹਾਂ, ਅਸੀਂ ਦਕਸ਼ਣਾ ਲੈਂਦੇ ਹਾਂ, ਅਸੀਂ ਦੰਦ ਘਸਾਈ ਲੈਂਦੇ ਹਾਂ, ਉਹ ਸਾਨੂੰ ਦਿੱਤੀ ਜਾਵੇ। ਰਾਜੇ ਹਰੀਚੰਦ ਨੇ ਆਖਿਆ, ਮੈਂ ਖਜ਼ਾਨੇ ਦੇ ਬੂਹੇ ਖੋਲ ਦੇਣਾ। ਪੰਡਿਤ ਬੋਲਿਆ, ਬੱਲੇ ਹੋਏ ਰਾਜਾ, ਰਾਜ ਭਾਗ ਤਾਂ ਸਾਰਾ ਤੂੰ ਮੈਨੂੰ ਦਾਨ ਕਰ ਚੁੱਕਾ ਹੈ, ਸ਼ਾਹੀ ਖਜ਼ਾਨੇ ਛੱਡਿਆ, ਜਿਹੜੇ ਤੇਰੇ ਤਨ ਦੇ ਕੱਪੜੇ ਹੈ ਇਹ ਵੀ ਮੇਰੇ ਹੈ, ਇਹਨਾਂ ਨੂੰ ਗਲੋਂ ਉਤਾਰ ਦੇ ਔਰ ਹੋਰ ਕਿਤਿਓਂ ਲਿਆ ਕੇ ਦੇ। ਰਾਜਾ ਸੋਚਾਂ ਵਿੱਚ ਪੈ ਗਿਆ, ਬਾਹਮਣ ਦੀ ਵਾਰ ਥੱਲੇ ਆ ਗਿਆ, ਪਹੁੰਚਿਆ ਆਪਣੇ ਮਹਿਲਾਂ ਦੇ ਵਿੱਚ। ਸਿਆਣੀ ਰਾਣੀ ਨੇ ਰਾਜਾ ਹਰੀਚੰਦ ਦੇ ਚਿਹਰੇ ਵੱਲ ਤੱਕਿਆ, ਪੁੱਛਿਆ ਸਵਾਮੀ ਦੇਵ ਜੀ ਕਾਰਨ ਕੀ ਹੈ। ਰਾਜੇ ਹਰੀਚੰਦ ਨੇ ਆਖਿਆ, ਭਾਗਾਂ ਵਾਲੀਏ, ਮੈਂ ਰਾਜ ਭਾਗ ਦਾਨ ਕਰ ਬੈਠਾ ਹਾਂ, ਹੁਣ ਆਪਾਂ ਨੂੰ ਕੰਗਾਲਾਂ ਨੂੰ ਰੋਲਣਾ ਪਵੇਗਾ। ਇੱਕ ਪਾਸੇ ਪਰ ਔਰ ਦੂਸਰੇ ਪਾਸੇ ਰਾਜਾ ਹਰੀਚੰਦ ਸਵਾਲ ਤੇ ਜਵਾਬ ਇਉਂ ਕਰ ਰਹੇ, ਪਿਆਰ ਨਾਲ ਸੁਣੋ।
ਸਭ ਰਾਜ ਭਾਗ ਲਟਵਾ ਕੇ ਹਰੀਚੰਦ ਮਹਿਲਾਂ ਵਿੱਚ ਜਾ ਕੇ ਤਾਰਾ ਰਾਣੀ ਨੂੰ ਕਹੇ ਸੁਣਾ ਦੇ, ਪਉ ਨਾਲ ਦੁੱਖਾਂ ਦੇ ਤੁਲਣਾ ਨਹੀਂ ਗਿਆ ਵਰਤ, ਗਿਆ ਵਰਤ ਰਾਣੀਏ ਪਾਣਾ, ਛੱਡ ਰਾਜ ਭਾਗ ਪਉ ਰੁਲਣਾ ਨਹੀਂ ਗਿਆ ਵਰਤ। ਹੋ ਦਰਦਾ ਪਰੀ ਕਹਾਣੀ, ਹੋ ਤੋਤੇ ਨਿੰਮੋ ਚਾਣੀ, ਮੁੱਖ ਕਹਿੰਦੀ ਤਾਰਾ ਰਾਣੀ, ਇੱਕ ਅਰਜ ਕਰਾ ਦਿਲ ਪਿਆਰ ਭਰੀ ਪਈ ਬਿਪਤਾ, ਪਈ ਬਿਪਤਾ ਸਹਿਣ ਨਹੀਂ ਸੁਰਤੇ, ਸਵਾਮੀ ਤਾਰਾ ਚਾਰ ਖਰੀ ਪਈ ਬਿਪਤਾ। ਸਵਰਾਜ ਪਾਗਲ ਤਵਾ ਕੇ ਹਰੀਚੰਦ ਮਹਿਲਾਂ ਵਿੱਚ ਜਾ ਕੇ ਤਾਰਾ ਰਾਣੀ ਨੂੰ ਕਹੇ ਸੁਣਾ ਦੇ, ਪਉ ਨਾਲ ਦੁੱਖਾਂ ਦੇ ਤੁਲਣਾ ਨਹੀਂ ਗਿਆ ਵਰਤ, ਗਿਆ ਵਰਤ ਰਾਣੀਏ ਪਾਣਾ, ਛੱਡ ਰਾਜ ਭਾਗ ਪਉ ਰੁਲਣਾ ਨਹੀਂ ਗਿਆ ਵਰਤ। ਦਰਦਾ ਪਰੀ ਕਹਾਣੀ, ਦਰਦਾ ਪਰੀ ਕਹਾਣੀ, ਹੋ ਕੇ ਤੇ ਨਿੰਮੋ ਚਾਰੀ, ਮੁੱਖ ਕਹਿੰਦੀ ਤਾਰਾ ਰਾਣੀ, ਇੱਕ ਅਰਜ ਕਰਾ ਦਿਲ ਪਿਆਰ ਭਰੀ ਪਈ ਬਿਪਤਾ, ਪਈ ਬਿਪਤਾ ਸਹਿਣ ਲਈ ਸਿਰ ਤੇ, ਸਵਾਮੀ ਤਾਰਾ ਚਾਰ ਖੜੀ ਪਈ ਬਿਪਤਾ। ਪੰਡਤ ਬੜੀ ਚਤਰਾਈ, ਪਹਿਲਾਂ ਮੰਗ ਲਈ ਹੈ ਬਾਤ ਛਾਈ, ਹੁਣ ਮੰਗਦਾ ਹੈ ਦੰਦ ਕੁਸਾਈ, ਕੋਲਾ ਦੇਵ ਨੇ ਜੋਗਾ ਮੁੱਲ ਨਾ ਨੀ ਗਿਆ ਵਰਤ, ਗਿਆ ਵਰਤ ਰਾਣੀਏ ਪਾਣਾ, ਛੱਡ ਰਾਜ ਭਾਗ ਪੂਰਨਾ ਨੀ ਗਿਆ ਵਰਤ। ਜੇ ਅਖਵਾਉਣਾ ਦਾਨੀ, ਜੋ ਅਖਵਾਉਣਾ ਦਾਨੀ, ਹੱਸ ਕਰਨੀ ਪਉ ਕੁਰਬਾਨੀ, ਰਹੁ ਜਗ ਤੇ ਪੈਮਾ ਨਿਸ਼ਾਨੀ, ਭਾਵੇਂ ਪੰਜਾਬ ਵਿੱਚ ਬਾਜ਼ਾਰ ਖੜੀ ਪਈ ਬਿਪਤਾ, ਪਈ ਬਿਪਤਾ ਸਹਿਣ ਨਹੀਂ ਸਿਰ ਤੇ, ਸਵਾਮੀ ਜੀ ਤਾਰਾ ਪਿਆਰ ਖੜੀ ਪਈ ਬਿਪਤਾ। ਉਹ ਜੋ ਬੋਲ ਬਚਨ ਦੇ ਪੂਰੇ, ਉਹ ਪੂਜੇ ਜਾਵਰ ਸੂਰੇ, ਜੋ ਪੌਰ ਵਿਚਾਰਾ ਚੂਰੇ, ਜੇ ਖਿਜਾ ਸਿਤੋਂ ਵੀ ਫੁੱਲ ਨਾ ਨੀ ਗਿਆ ਵਰਤ, ਗਿਆ ਵਰਤ ਰਾਣੀਏ ਪਾਣਾ, ਛੱਡ ਰਾਜ ਭਾਗ ਤੂੰ ਰੁਲਣਾ ਨੀ ਗਿਆ ਵਰਤ। ਜਿੱਥੇ ਤੂੰ ਰੁਲਿਓ ਮੈਂ ਰੁਲ ਜੂ, ਤੂੰ ਰੁਲਿਓ ਮੈਂ ਰੁਲ ਜੂ, ਸਭ ਮੈਲ ਮਨਾਰੇ ਭੁੱਲ ਜੂ, ਪੂਰੀ ਸਭ ਬਰਸ ਵਿੱਚ ਵਿੱਚ ਤੁਲ ਜੂ ਭਾਵੇ ਪਰਖਣ ਲਈ ਤਲਵਾਰ ਖੜੀ ਪਈ ਬਿਪਤਾ ਪਈ ਬਿਪਤਾ ਸਹਿਣ ਲਈ ਸਿਰ ਤੋਂ ਸਵਾਮੀ ਜੀ ਤਾਰਾ ਤਿਆਰ ਖੜੀ ਪਈ ਬਿਪਤਾ ਪਈ ਪੁਰ ਖਾਲੀ ਹੱਥੀ ਜਾਣਾ ਖਾਲੀ ਹੱਥੀ ਜਾਣਾ ਨਾ ਪੀਣਾ ਨਾ ਕੁਝ ਖਾਣਾ ਭੁੱਖਾ ਬਿਨ ਕੂਬਾਏ ਜਾਣਾ ਐਸਾ ਕੈਰ ਜ਼ੁਲਮ ਦਾ ਚੁੱਲਣਾ ਨੀ ਗਿਆ ਵਰਤ ਗਿਆ ਵਰਤ ਰਾਣੀਏ ਪਾਣਾ ਛੱਡ ਰਾਜ ਪਾਗ ਤੂੰ ਰੁੱਲਣਾ ਨੀ ਗਿਆ ਵਰਤ
ਸਤਵੰਤੀ ਰਾਣੀ ਤਾਰਾ ਨੇ ਹੱਥ ਜੋੜ ਕੇ ਆਖਿਆ ਮੇਰੇ ਸਵਾਮੀ ਦੇ ਜੇ ਸੁੱਖ ਦੇ ਦਿਨ ਤੇਰੇ ਚਰਨਾਂ ਵਿੱਚ ਬਤੀਤ ਕੀਤੇ ਆ ਤੇ ਦੁੱਖਾਂ ਦੇ ਵੇਲੇ ਮੈਂ ਪਛਾਣ ਨਹੀਂ ਰਹਿਣੀ ਮੈਂ ਤੇਰੇ ਨਾਲ ਤੁਰਨ ਵਾਸਤੇ ਤਿਆਰ ਹਾਂ ਉਦਾਂ ਉਹ ਚੰਡਾਲ ਬ੍ਰਾਹਮਣ ਵਿਸ਼ਵਾਮਿੱਤਰ ਨੇ ਆਖਿਆ ਰਾਜਾ ਹਰੀਚੰਦਰ ਜੇ ਮੇਰੀ ਰਾਜਧਾਨੀ ਵਿੱਚੋਂ ਪਾਣੀ ਵੀ ਪੀਤਾ ਤੇਰਾ ਧਰਮ ਨਸ਼ਟ ਹੋ ਜਾਵੇਗਾ ਯਾਦ ਰੱਖੋ ਰੱਖੋ ਇੱਕ ਮਾਸੂਮ ਜਿਹਾ ਬੱਚਾ ਇੱਕ ਤਾਰਾ ਰਾਣੀ ਇੱਕ ਰਾਜਾ ਹਰੀਚੰਦਰ ਇਹ ਤਿੰਨ ਮੈਂਬਰ ਪਰਿਵਾਰ ਦੇ ਆਪਣੀ ਰਾਜਧਾਨੀ ਵਿੱਚੋਂ ਵਿਦਿਆ ਹੋਣ ਲੱਗੇ ਹੈ ਪੈਰਾਂ ਤੋਂ ਲੰਘੇ ਹੈ ਆਪਣੇ ਪਿਆਰੇ ਬਾਦਸ਼ਾਹ ਨੂੰ ਤੁਰਿਆ ਜਾਂਦਿਆਂ ਵੇਖ ਕੇ ਸ਼ਹਿਰ ਦੇ ਲੋਕ ਤਾਹਾ ਮਾਰ ਕੇ ਰੋਕਦੇ ਸਨ ਜਦੋਂ ਬਾਜ਼ਾਰਾਂ ਵੀ ਦੀ ਜਾਂਦੇ ਹੋਏ ਬਾਹਰ ਨਿਕਲੇ ਇਹਨਾਂ ਦੀ ਨੀਤੀ ਹੈ ਕਾਂਸ਼ੀ ਵਿੱਚ ਜਾਣ ਦੀ ਪਰ ਵਿਸ਼ਵਾਮਿੱਤਰ ਆਪਣੀ ਨਿਗਾ ਨਿਗਾ ਦੇ ਨਾਲ ਹੀ ਇਹੋ ਜਿਹਾ ਪ੍ਰੋਗਰਾਮ ਬਣਾ ਦਿੰਦਾ ਹੈ ਕਦੇ ਤਾਂ ਬੜੀ ਕੜਕਵੀ ਧੁੱਪ ਲੱਗਦੀ ਹੈ ਥੱਲੇ ਉਹ ਪੈਰ ਸੜਦੇ ਹੈ ਤੇ ਬੱਚਾ ਤੜਫ ਤੜਫ ਕੇ ਡਿੱਗਦਾ ਹੈ ਕਦੇ ਅਚਾਨਕ ਹਨੇਰੀ ਆ ਜਾਂਦੀ ਹੈ ਬੱਦਲ ਆ ਜਾਂਦਾ ਹੈ ਸੁੱਕੇ ਅੰਬਰ ਗੜੇ ਪੈਣ ਲੱਗ ਜਾਂਦੇ ਹੈ ਬੜੀਆਂ ਮੁਸੀਬਤਾਂ ਵਿੱਚੋਂ ਦੀ ਰਾਜਾ ਹਰੀਚੰਦ ਉਹਦਾ ਬੱਚਾ ਅਤੇ ਰਾਣੀ ਨਿਕਲਦੇ ਜਾ ਰਹੇ ਸਨ ਆਖਿਰਕਾਰ ਭੁੱਖ ਨਾਲ ਨਿਧਾਲ ਹੋਇਆ ਬੱਚਾ ਇਹ ਰੋਣਾ ਸ਼ੁਰੂ ਕਰ ਦਿੰਦਾ ਹੈ ਉਹੀ ਵਿਸ਼ਵਾਮਿੱਤਰ ਬ੍ਰਾਹਮਣ ਦਾ ਰੂਪ ਵਿੱਚ ਰਾਜੇ ਹਰੀਚੰਦ ਦੇ ਨਾਲ ਹੀ ਹੈ ਕਹਿੰਦਾ ਹਰੀਚੰਦ ਧਰਮ ਛੱਡ ਦੇ ਪੁੱਤ ਕਿਉਂ ਮਰਵਾਉਣਾ ਇਹਨੂੰ ਕੁੱਟ ਪਾਣੀ ਪਿਆਲਾ ਹਰੀਚੰਦ ਨੇ ਜਵਾਬ ਦਿੱਤਾ ਰਾਜਾ ਜਿਵੇਂ ਅਸਮਾਨ ਪੁੱਛੇ ਹੋ ਸਕਦੇ ਪੰਡਿਤ ਜੀ ਪਰ ਰਾਜਾ ਹਰੀਚੰਦ ਆਪਣਾ ਬਚਨ ਤੋਂ ਨਹੀਂ ਡੋਲੇਗਾ ਆਖਿਰਕਾਰ ਕਦੇ ਨਿਗਾਹ ਦੇ ਨਾਲ ਸ਼ਹਿਰ ਰੱਜ ਦਿੰਦਾ ਹੈ ਸੇਬ ਪਏ ਸੰਤਰੇ ਪਏ ਮਠਿਆਈਆਂ ਪਈਆਂ ਦੁਕਾਨਾਂ ਸੁਣੀਆਂ ਕਈ ਹਲਵਾਈ ਵਾਜਾਂ ਦਿੰਦੇ ਹੈ ਆਹ ਰਾਜਾ ਜੀ ਛਕੋ ਪਰ ਰਾਜੇ ਨੂੰ ਪਤਾ ਹੈ ਉਹ ਕਹਿੰਦਾ ਤਾਰਾ ਇਹ ਕੋਈ ਆਪਣੇ ਨਾਲ ਛਲ ਹੋ ਰਿਹਾ ਹੈ ਇਸ ਕਰਕੇ ਮੈਂ ਤਾਂ ਇੱਥੇ ਸ਼ਿਕਾਰ ਖੇਡਣ ਆਉਂਦਾ ਰਿਹਾ ਕੋਈ ਸ਼ਹਿਰ ਨਹੀਂ ਸੀ ਬੜੀ ਮੁਸੀਬਤ ਦੇ ਵਿੱਚ ਦੀ ਨਿਗਰ ਲੰਘਦੇ ਹੋਏ ਇਹ ਪਹੁੰਚ ਗਏ ਕਾਸ਼ੀ ਸ਼ਹਿਰ ਦੇ ਵਿੱਚ ਜਾ ਕੇ ਪੰਡਿਤ ਨੇ ਆਖਿਆ ਰਾਜਾ ਸਾਹਿਬ ਮੇਰੀ ਦਾਨ ਦਕਸ਼ਿਣਾ ਕਿੰਨਿਆਂ ਦਿਨਾਂ ਤੱਕ ਦਿੱਤੀ ਜਾਵੇਗੀ ਪਰਮ ਕਰ ਲਿਆ ਵੀਹ ਦਿਨਾਂ ਤੱਕ ਮੈਂ ਤੇਰੀ ਦਾਨ ਦਕਸ਼ਿਣਾ ਦੇ ਦੇਵਾਂਗਾ ਔਰ 20 ਦਿਨ ਪੁੱਜ ਗਏ ਇਹ ਜਿਹੜੀ ਮਿਹਨਤ ਮਜ਼ਦੂਰੀ ਕਰਦਾ ਹੈ ਮਸਾਂ ਆਪਣਾ ਹੀ ਪੇਟ ਪੂਰਾ ਕਰਦਾ ਹੈ ਗੁਜ਼ਾਰਾ ਮਸਾਂ ਹੀ ਚੱਲਦਾ ਹੈ ਰਾਜਿਆਂ ਨੂੰ ਮਹਾਰਾਜਿਆਂ ਨੂੰ ਵਿਵਸਥਾ ਪੈ ਜਾਂਦੀ ਹੈ ਪਰ ਕੰਮ ਕਰਨਾ ਨਹੀਂ ਸੀ ਆਉਂਦਾ ਇਸ ਕਰਕੇ ਜਦੋਂ ਬਿਨਾਂ ਦੀ ਮਰਿਆਦ ਪੁੱਗ ਗਈ ਫਿਰ ਪੰਡਿਤ ਨੇ ਆਖਿਆ ਕਿੱਥੇ ਆ ਮੇਰੀ ਦਾਨ ਦਕਸ਼ਿਣਾ ਰਾਜਾ ਹਰੀਚੰਦ ਹੱਥ ਜੋੜ ਕੇ ਕਹਿੰਦਾ ਪੰਡਿਤ ਦੇਵ ਮੈਂ ਵਿਕਣ ਵਾਸਤੇ ਤਿਆਰ ਹਾਂ ਮੈਨੂੰ ਪਰਿਵਾਰ ਸਮੇਤ ਵੇਚ ਲੈ ਔਰ ਆਪਣੀ ਜੋ ਦਕਸ਼ਿਣਾ ਹੈ ਉਹ ਲੈ ਲੈ ਇਹਨੇ ਲਿਜਾ ਕੇ ਮੰਡੀ ਦੇ ਵਿੱਚ ਕਾਂਸ਼ੀ ਦੇ ਬਾਜ਼ਾਰਾਂ ਦੇ ਵਿੱਚ ਵੀ ਹੁੰਦੇ ਹੋਏ ਰਾਜੇ ਹਰੀਚੰਦ ਤੋਂ ਹੋਕਾ ਦਵਾਇਆ ਜਦੋਂ ਹੋਕਾ ਲੋਕਾਂ ਨੇ ਸੁਣਿਆ ਬਾਜ਼ਾਰਾਂ ਵਿੱਚ ਲੋਕ ਇਹਨਾਂ ਦੇ ਦਰਸ਼ਨ ਕਰਨ ਵਾਸਤੇ ਆ ਰਹੇ ਉਹਨਾਂ ਸਮੇਂ ਵਿੱਚ ਬੰਦੇ ਮੰਡੀਆਂ ਵਿੱਚ ਮੁੱਲ ਵਿਕਿਆ ਕਰਦੇ ਸੀ ਜਿਵੇਂ ਡੰਗਰਾਂ ਦਾ ਮੁੱਲ ਪੈਂਦਾ ਜਦੋਂ ਤਾਰਾਂ ਦੇ ਦਰਸ਼ਨ ਇੱਕ ਵੇਸਵਾ ਦੀ ਗੋਲੀ ਨੇ ਕੀਤੇ ਤਾਰਾਂ ਦੇ ਸਿਰ ਦੇ ਗਜ ਗਜ ਲੰਮੇ ਵਾਲ ਹੈ ਮਹਾਰਾਣੀ ਦੀ ਬੜੀ ਸੁੰਦਰ ਸੂਰਤ ਹੈ ਇਹਨੇ ਜਾ ਕੇ ਆਪਣੀ ਵੇਸਵਾ ਨੂੰ ਦੱਸਿਆ ਉਸ ਗੋਲੀ ਨੇ ਕਿਹਾ ਵੇਸਵਾ ਜੀ ਜੇਕਰ ਉਸ ਮਹਾਰਾਣੀ ਜੋ ਵਿਕਣ ਵਾਸਤੇ ਆਈ ਹੈ ਉਹਨੂੰ ਖਰੀਦ ਲਵੋ ਤੇਰੇ ਕੰਮ ਵਿੱਚ ਬੜਾ ਵਾਧਾ ਹੋ ਸਕਦਾ ਹੈ ਔਰ ਪਿਆਰ ਨਾ ਤੱਕੋ ਤਾਰਾਂ ਦੀ ਸੂਰਤ ਦੀ ਤਾਰੀਫ ਵੇਸਵਾ ਦੀ ਗੋਲੀ ਜਿਵੇਂ ਕਰ ਰਹੀ ਇਹ ਪੇਸ਼ ਕੀਤਾ ਜਾ ਰਿਹਾ
ਬਈ ਜਾ ਦੱਸਿਆ ਬੋਲੀ ਨੇ ਸੁਣ ਲੈ ਗੱਲ ਮੇਰੀ ਚੁੱਪ ਲਾ ਕੇ ਦਿਨ ਭਰ ਦੇ ਵਿਕਦੇ ਨੇ ਅੜੀਏ ਵੇਖ ਮੰਡੀ ਵਿੱਚ ਜਾ ਕੇ ਜੋ ਬਣੇ ਉਹਨਾਂ ਦਾ ਜਾਂਦਾ ਚੰਨ ਸੂਰਜ ਸ਼ਰਮਾਈ ਇੱਕ ਸੂਰਤ ਮਨ ਮੋਣੀ ਮੰਡੀ ਵਿੱਚ ਵਿਕਣ ਲਈ ਆਈ ਆਓ ਜਾ ਦੱਸਿਆ ਬੋਲੀ ਨੇ ਸੁਣ ਲੈ ਗੱਲ ਮੇਰੀ ਚਿੱਤ ਲਾ ਕੇ ਤਿੰਨ ਭਰ ਦੇ ਵਿਕਦੇ ਨੇ ਅੜੀਏ ਵੇਖ ਮੰਡੀ ਵਿੱਚ ਜਾ ਕੇ ਤੱਕ ਜੋ ਬਣੇ ਉਹਨਾਂ ਦਾ ਜਾਂਦਾ ਚੰਨ ਸੂਰਜ ਸ਼ਰਮਾਈ ਇੱਕ ਸੂਰਤ ਮਨ ਮੋਣੀ ਮੰਡੀ ਵਿੱਚ ਵਿਕਣ ਲਈ ਆਈ ਅੱਜ ਉਸ ਨਪਾਗਣ ਨੂੰ ਦਿੱਤੀਆਂ ਆ ਕਰਮਾਣੇ ਹਾਰਾਂ ਹੈ ਮਾਲਕ ਤਖਤਾਂ ਦੀ ਲੋਕੀ ਨਾ ਲੈਂਦੇ ਨੇ ਤਾਰਾਂ ਸੂਰਤ ਮਨ ਮੋੜੀ ਮੰਡੀ ਵੇਚੀ ਵਿਕਣ ਲਈ ਆਈ ਆਓ ਸੋਹਣੀ ਵੱਧ ਸੋਹਣੀ ਤਾਂ ਉਸ ਦੀ ਰੀਸ ਕਰੇ ਨਾ ਸੱਸੀ ਨਾ ਹੀ ਰਹਿ ਰਾਂਝੇ ਦੀ ਨਾ ਉਹ ਮਲਕੀ ਜੋਬਨ ਮੱਤੀ ਵੇਲੇ ਬੈਠੇ ਨੀ ਰੱਬ ਨੇ ਉਸ ਦੀ ਸ਼ਕਲ ਬਣਾਈ ਇੱਕ ਸੂਰਤ ਮਨ ਮੋੜੀ ਮੰਡੀ ਵੇਚੀ ਵਿਕਣ ਲਈ ਆਈ ਸੀਤਾ ਜਾਪੇ ਨੀ ਨਾ ਉਹ ਨਲ ਰਾਜੇ ਦੀ ਰਾਣੀ ਇੰਦਰ ਦੀਆਂ ਪਰੀਆਂ ਨੇ ਕਰਨੀ ਰੀਸ ਕੀ ਉਸ ਦੀ ਜਾਣੀ ਜੇ ਉਸ ਨੂੰ ਮੁੱਲ ਲੈ ਲੈ ਤੇਰੀ ਵਧਜੂ ਬਹੁਤ ਕਮਾਈ ਇੱਕ ਸੂਰਤ ਮਨ ਮੋੜੀ ਮੰਡੀ ਵੇਚੀ ਵਿਕਣ ਲਈ ਆਈ ਬਈ ਜਾ ਉਸ ਨੂੰ ਪਰਖਣ ਲਈ ਪਰਚੇ ਸਖਤ ਰੱਬ ਨੇ ਪਾਏ ਪੂਰਨ ਤੇ ਸੁੰਦਰ ਰਾਜਾ ਦੂਜੀ ਵਾਰ ਜਗਤ ਤੇ ਆਏ ਪਾਣੋ ਪਤਨੀ ਹੈ ਉਹਨਾਂ ਜੂਵੇ ਵਿੱਚ ਹਰਾਈ ਇੱਕ ਸੂਰਤ ਮਨ ਮੋਣੀ ਮੰਡੀ ਵੇਚੀ ਵਿਕਣ ਲਈ ਆਈ ਬਈ ਜਾਦ ਅਸ ਦੀ ਫੁੱਲ ਕਰਦੇ ਜਾਦ ਅਸ ਦੀ ਫੁੱਲ ਕਰਦੇ ਮਿਰਗਾ ਵਰਗੇ ਨੈਣ ਛੀਲੇ ਰੰਗ ਲਾ ਸਿਓ ਵਰਗਾ ਜੂਫਾ ਜਾਪਣ ਲਾ ਗਜਰੀਲੇ ਸੂਰਤ ਮਨ ਮੋੜੀ ਮੰਡੀ ਵੇਚੀ ਵਿਕਣ ਲਈ ਆਈ ਬਈ ਗੱਲ ਸੁਣ ਕੇ ਬੋਲੀ ਤੋ ਹੈ ਗੱਲ ਸੁਣ ਕੇ ਬੋਲੀ ਤੋ ਪੇਸ਼ਵਾ ਤੁਰੀ ਬਾਜ਼ਾਰ ਦੇ ਵੱਲੇ ਜਦ ਵੇਖਿਆ ਤਾਰਾਂ ਨੂੰ ਮੂੰਹ ਚੋਂ ਕਹਿੰਦੀ ਆ ਬੱਲੇ ਬੱਲੇ ਲੈ ਲੈਣੀ ਤਾਰਾਂ ਨੂੰ ਉਸਨੇ ਟੋਵੇ ਬਣਤ ਬਣਾਈ ਇੱਕ ਸੂਰਤ ਮਨ ਮੋਣੀ ਮੰਡੀ ਵਿੱਚ ਵਿਕਣ ਲਈ ਆਈ
ਪੁਰਾਣਾ ਸਮਾਂ ਇਹੋ ਜਿਹਾ ਸੀ ਜਿਵੇਂ ਡੰਗਰ ਮੰਡੀਆਂ ਵਿੱਚ ਵਿਕਦੇ ਆ ਇਸੇ ਹੀ ਤਰ੍ਹਾਂ ਬੰਦਿਆਂ ਔਰ ਜਨਾਨੀਆਂ ਨੂੰ ਮੰਡੀਆਂ ਦੇ ਵਿੱਚ ਲਿਜਾ ਕੇ ਵੇਚਿਆ ਜਾਂਦਾ ਸੀ ਖਰੀਦਿਆ ਹੋਇਆ ਮਨੁੱਖ ਜੋ ਕੋਈ ਪੈਸੇ ਦੇ ਕੇ ਖਰੀਦ ਲੈਂਦਾ ਸੀ ਜੋ ਚਾਹੇ ਉਹ ਤੋਂ ਕਰਾਉਂਦਾ ਸੀ ਉਹ ਤੋਂ ਕੰਮ ਜ਼ਿਆਦਾ ਲਿਆ ਜਾਂਦਾ ਸੀ ਛੱਕਣ ਵਾਸਤੇ ਉਹਨੂੰ ਮਾੜਾ ਦਿੱਤਾ ਜਾਂਦਾ ਸੀ ਉਹ ਵਿਚਾਰਾ ਕਿਤੇ ਉਜਰ ਨਹੀਂ ਕਰ ਸਕਦਾ ਜੇ ਕੋਈ ਕਿਸੇ ਦਾ ਖਰੀਦਿਆ ਹੋਇਆ ਕੰਮ ਉਹਨੂੰ ਗੋਲਾ ਕਹਿੰਦੇ ਸਨ ਉਹ ਨਸ ਜਾਵੇ ਉਸ ਸਮੇਂ ਦੀ ਸਰਕਾਰ ਦਾ ਕਾਨੂੰਨ ਸੀ ਉਹਦੇ ਹੱਥ ਤੇ ਪੈਰ ਵੱਢ ਦਿੱਤੇ ਜਾਣ ਅੱਖਾਂ ਕੱਢ ਦਿੱਤੀਆਂ ਜਾਣ ਧਰਤੀ ਵਿੱਚ ਦੱਬ ਦਿੱਤਾ ਜਾਏ ਔਰ ਕੋਈ ਮੁਕੱਦਮਾ ਨਹੀਂ ਸੀ ਬਣਦਾ ਐਸਾ ਉਹ ਮਾਹੌਲ ਸੀ ਯਾਦ ਰੱਖੋ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਪ ਮੰਡੀ ਦੇ ਵਿੱਚ ਮੁੱਲ ਵੇਖ ਕੇ ਔਰ ਬੰਦੇ ਵਿਕਣੋ ਰੋਕ ਕੇ ਅੱਜ ਨਜ਼ਰ ਮਾਰ ਕੇ ਵੇਖਿਆ ਜਾਵੇ ਅੱਜ ਮੰਡੀਆਂ ਦੇ ਵਿੱਚ ਤਾਂ ਬੰਦੇ ਨਹੀਂ ਵਿਕਦੇ ਪਰ ਕਈ ਟਰੱਕਾਂ ਵਾਲੇ ਭਾਊ ਕਲਕੱਤੇ ਵੱਲੋਂ ਕਿਸੇ ਨਾ ਕਿਸੇ ਬੀਬੀ ਨੂੰ ਵਹਾ ਕੇ ਲੈ ਆਉਂਦੇ ਆ ਇੱਧਰ ਪਰਦੇ ਨਾਲ ਪੈਸੇ ਵੱਟ ਲੈਂਦੇ ਅੱਜ ਇੱਥੇ ਹੈ ਸਾਡੇ ਯੁੱਗ ਦੀ ਡਿਗਰੀ ਤਾਰਾ ਰਾਣੀ ਜਿਹਦੀ ਤਾਰੀਫ ਗੋਲੀ ਨੇ ਕੀਤੀ ਕਿ ਏਡੀ ਸੁੰਦਰ ਹੈ, ਹੀਰ ਉਹਦੇ ਪੈਰ ਵਰਗੀ ਨਹੀਂ, ਨਾ ਉਹ ਸੋਹਣੀ ਹੈ, ਪਤਾ ਨੀ ਕੌਲਾ, ਪਤਾ ਨੀ ਕਿਹੜੇ ਇਹਨੂੰ ਵਕਤ ਪਏ ਹੈ। ਸੁਣਿਆ ਕਿ ਰਾਜਾ ਹਰੀਚੰਦ ਦੀ ਰਾਣੀ ਲੋਕੀ ਤਾਰਾ ਨਾ ਲੈਂਦੇ ਹੈ। ਵੇਸਵਾ ਨੇ ਉਸੇ ਵੇਲੇ ਹੀ ਤਿਆਰੀ ਕਰ ਲਈ। ਸਿੱਖੀ ਸਿਧਾਂਤ ਇਹਨਾਂ ਚੀਜ਼ਾਂ ਤੋਂ ਉੱਪਰ ਹੈ। ਭਾਈ ਗੁਰਦਾਸ ਜੀ ਵੇਸਵਾ ਦੇ ਬਾਰੇ ਲਿਖਦੇ ਹੈ, ਗਨਕਾਂ ਵਾੜੇ ਜਾਏ ਕਿ ਹੋਵਣ ਰੋਗੀ ਪਾਪ ਕਮਾਏ। ਇੱਥੇ ਵੀ ਬਸ ਨਹੀਂ, ਉਹ ਕਹਿੰਦਾ ਵੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ, ਏਕਾ ਨਾਰੀ ਜਤੀ ਹੋਏ ਪਰ ਨਾਰੀ ਸੀ ਪੈਣ ਵਖਾਣੇ। ਵੇਸਵਾ ਉੱਤਰੀ ਆਪਣੇ ਮਹਿਲਾਂ ਵਿੱਚੋਂ, ਆਈ ਬਾਜ਼ਾਰ ਦੇ ਵਿੱਚ, ਖਰੀਦਣ ਵਾਲੇ ਗਾਹਕ ਉਹ ਸੁਖਰੋਤੇ ਹੋਏ ਸਨ। ਮੰਡੀ ਦੇ ਵਿੱਚ ਪਹੁੰਚ ਕੇ ਵੇਸਵਾ ਨੇ ਉੱਚੀ ਬਾਂਹ ਕਰਕੇ ਬੋਲੀ ਦਿੱਤੀ, ਇਸ ਰਾਣੀ ਨੂੰ ਖਰੀਦਣ ਵਾਸਤੇ ਮੇਰੇ ਬਰਾਬਰ ਦਾ ਕੋਈ ਨਹੀਂ, ਮੈਂ ਪੈਸੇ ਨੇ ਤੋਲ ਕੇ ਰਾਣੀ ਨੂੰ ਲਿਜਾਣਾ ਹੈ। ਕਹਿੰਦੇ ਤੱਕੜ ਬੰਨ ਦਿੱਤਾ ਗਿਆ, ਇੱਕ ਪਾਸੇ ਮਹਾਰਾਣੀ ਤਾਰਾਂ ਬੈਠੀ ਹੈ, ਦੂਸਰੇ ਬੰਨੇ ਮਾਇਆ ਦੀਆਂ ਥੈਲੀਆਂ ਵੇਸਵਾ ਸੁੱਟ ਰਹੀ ਹੈ। ਤਾਰਾਂ ਰੱਬ ਦੀ ਭਗਤਣੀ, ਅੱਖਾਂ ਬੰਦ ਕਰਕੇ ਅਰਦਾਸ ਕਰਕੇ ਕਹਿੰਦੀ, ਹੇ ਅਕਾਲ ਪੁਰਖ, ਸਭਾ ਦੇ ਵਿੱਚ ਦਰੋਪਦੀ ਦੀ ਲਾਜ ਰੱਖਣ ਵਾਲਿਆ, ਮੈਨੂੰ ਇਹ ਪਾਪਨ ਨਾ ਖਰੀਦ ਕੇ ਲੈ ਜਾਵੇ, ਮੇਰੇ ਤੇ ਕਿਰਪਾ ਕਰ, ਮੈਂ ਇਹਨਾਂ ਤੋਂ ਖਰੀਦੀ ਨਾ ਜਾਵਾਂ, ਹੋਰ ਭਾਵੇਂ ਮੈਨੂੰ ਕਿੰਨੀ ਮੁਸੀਬਤ ਸਹਿਣੀ ਪਏ। ਔਰ ਪਿਆਰ ਨਾ ਤੱਕੋ ਕਵਿਤਾ ਦੇ ਬੋਲ ਹੈ। ਵੇਸਵਾ ਨੇ ਜ਼ੋਰ ਲਾ ਲਿਆ, ਮੁੱਲ ਗਈ ਨੇ ਖਰੀਦੀ ਤਾਰਾ ਰਾਣੀ, ਭਗਵੰਤ ਅਤੇ ਚੰਨ ਤੋਂ ਸੁਣੋ ਇਹ ਉਪੇਸ਼।
ਗਈ ਮੁੱਲ ਨਾ ਖਰੀਦੀ ਤਾਰਾ ਰਾਣੀ, ਹੋ ਵੇਸਵਾ ਨੇ ਜ਼ੋਰ ਲਾ ਲਿਆ, ਗਈ ਮੁੱਲ ਨਾ ਖਰੀਦੀ ਤਾਰਾ ਰਾਣੀ, ਹੋ ਵੇਸਵਾ ਨੇ ਜ਼ੋਰ ਲਾ ਲਿਆ। ਬੋਲੀ ਮੂੰਹ ਬੋਲ ਕੇ ਦਿੱਤੀ ਵੇਸਵਾ ਨੇ, ਬੋਲੀ ਮੂੰਹ ਬੋਲ ਕੇ ਗੱਲ ਸੁਣ ਲਵੇ ਲੋਕੋ ਮੇਰੀ ਖੋਲ ਕੇ, ਗੱਲ ਸੁਣ ਲਵੇ ਲੋਕੋ ਮੇਰੀ ਖੋਲ ਕੇ, ਬਈ ਮਾਇਆ ਨਾਲ ਮੈਂ ਨਾ ਜਾਣੀ ਤਾਰਾ ਤੋਲ ਕੇ, ਮਾਇਆ ਨਾਲ ਮੈਂ ਨਾ ਜਾਣੀ ਤਾਰਾ ਤੋਲ ਕੇ, ਮਾਇਆ ਮੇਰੇ ਦਿੱਲੀ ਕੇਸ ਨੇ ਲਤਾਰੀ, ਹੋ ਵੇਸਵਾ ਨੇ ਜੋੜ ਲਾ ਲਿਆ, ਗਈ ਮੁੱਲ ਨਾ ਖਰੀਦੀ ਤਾਰਾ ਰਾਣੀ, ਹੋ ਵੇਸਵਾ ਨੇ ਹਾਰ ਗਈ।
ਅਵਤਾਰ ਜੀ ਕੋਈ ਰੱਬੀ ਅਵਤਾਰ ਜੀ ਕਰਦਾ ਮਦਦ ਕਰ ਤਾਰ ਜੀ ਕਰਦਾ ਮਦਦ ਕਰ ਤਾਰ ਜੀ ਕਵੀ ਜਰ ਮੈਰ ਨੇ ਕਹਾਣੀ ਅਵੇ ਸਵਾਰ ਜੋਰ ਲਾਇਆ ਬੋਲਣਾ ਖਰੀਦੀ ਤਾਰਾ ਰਾਣੀ ਅਵੇ ਸਵਾਰ ਜੋਰ ਲਾਇਆ
ਭਗਤ ਨੀ ਵੇਸਵਾ ਨੇ ਜ਼ੋਰ ਲਾ ਲਿਆ ਪਰ ਤਾਰਾ ਵਾਲਾ ਪਾਸਾ ਨਾ ਉੱਠਿਆ ਕਹਿੰਦੇ ਉਹ ਵੇਸਵਾ ਨੇ ਮਹਾਰਾਣੀ ਤਾਰਾ ਦੇ ਪੈਰ ਫੜ ਕੇ ਨਮਸਕਾਰ ਕਰਕੇ ਆਖਿਆ ਕਿ ਇਹ ਕੋਈ ਰੱਬ ਦੀ ਬੰਦਗੀ ਵਾਲੀ ਇਹ ਕੋਈ ਬਹੁਤ ਹੀ ਜਦੀ ਸਦੀ ਔਰਤ ਹੈ ਰੱਬ ਦੇ ਪੈਰ ਵਾਲੀ ਦੀ ਕਿਰਪਾਰ ਨੇ ਮਦਦ ਕੀਤੀ ਇੱਥੋਂ ਤੱਕ ਕਿ ਉਹ ਵੇਸਵਾ ਨੇ ਜੋ ਮਾੜਾ ਕਰਮ ਕਰਦੀ ਸੀ ਉਦੋਂ ਤੋਂ ਵਾਅਦਾ ਨਾ ਕੀਤਾ ਆਖਿਰਕਾਰ ਉਹਨਾਂ ਸਮਿਆਂ ਦੇ ਵਿੱਚ ਜੋ ਸਮੇਂ ਦਾ ਸਿੱਕਾ ਚੱਲਦਾ ਸੀ ਉਹਨੂੰ ਭਾਰ ਕਿਹਾ ਜਾਂਦਾ ਹੈ ਇੱਕ ਸ਼ਾਹੂਕਾਰ ਆਇਆ ਉਹਨੇ 50 ਭਾਰ ਦੇ ਕੇ ਰਾਣੀ ਤਾਰਾ ਨੂੰ ਖਰੀਦ ਲਿਆ ਔਰ ਇਹਦਾ ਮਾਸੂਮ ਪੁੱਤਰ ਰਤਾਸ ਵੀ ਇਹਦੇ ਨਾਲ ਹੈ ਰਾਜਾ ਹਰੀਚੰਦ ਵਿਚਾਰਾ ਸ਼ਹਿਰ ਦਾ ਕਲੂਆ ਭੰਗੀ ਇਹਨੇ 30 ਭਾਰਾਂ ਦੇ ਵਿੱਚ ਇਹਨੂੰ ਖਰੀਦ ਲਿਆ ਹੈ ਪੁੱਤਰ ਤੇਰੀ ਮਾਲਕਾ ਬੜੇ ਨਿਆਰੇ ਰੰਗ ਪੀਖ ਮੰਗਾ ਦੇ ਬਾਦਸ਼ਾਹ ਭਗਤ ਬਹਾ ਦੇ ਨੰਗ ਉਹਨਾਂ ਸਮਿਆਂ ਵਿੱਚ ਛੂਤ ਛਾਤ ਦਾ ਬੜਾ ਜ਼ੋਰ ਸੀ ਇੱਕ ਨੀਚ ਕਰ ਰਾਜਾ ਹਰੀਚੰਦ ਵਿਕ ਗਿਆ ਹੁਣ ਰੋਜ਼ਾਨਾ ਹਰੀਚੰਦ ਨੂੰ ਸੂਰੀਆਂ ਚਾੜ ਕੇ ਲਿਆਉਣੀਆਂ ਪੈਂਦੀਆਂ ਇੱਕ ਦਿਨ ਵਿਸਵਾ ਮਿੱਤਰ ਨੇ ਸੂਰ ਦਾ ਰੂਪ ਧਾਰਨ ਕਰਕੇ ਬਾਦਸ਼ਾਹ ਦਾ ਬਾਗ ਜਾੜ ਦਿੱਤਾ ਜਦੋਂ ਅਲਾਮਾ ਆਇਆ ਕਲਗੋ ਭੰਗੀ ਨੂੰ ਇਹਨੇ ਬਹੁਤ ਕੁਝ ਹਰੀਚੰਦ ਦੀ ਸ਼ਾਨ ਦੇ ਖਿਲਾਫ਼ ਕੀਤਾ ਪਰ ਹਰੀਚੰਦ ਜੋ ਕੁਝ ਵੀ ਉਹ ਕਹਿ ਰਿਹਾ ਸੀ ਚੁੱਪਚਾਪ ਸੁਣੀ ਗਿਆ ਇੱਕ ਦਿਨ ਇੰਨੀ ਘਟਨਾ ਵਾਪਰੀ ਇੰਨਾ ਸਰੀਰ ਕਮਜ਼ੋਰ ਹੋ ਗਿਆ ਗੰਗਾ ਨਦੀ ਤੋਂ ਪਾਣੀ ਲੈਣ ਗਿਆ ਘਰਾ ਚੁੱਕ ਕੇ ਤੁਰਨ ਲੱਗਾ ਰੜੇ ਤਾਂ ਆਣ ਕੇ ਡਿੱਗ ਪਿਆ ਘੜਾ ਟੁੱਟ ਗਿਆ ਆਖਿਰਕਾਰ ਕਲਗੋ ਨੇ ਇਹਦੀ ਡਿਊਟੀ ਲਾ ਤੀ ਸ਼ਮਸ਼ਾਨ ਭੂਮੀ ਤੇ ਉਹਨਾਂ ਦਿਨਾਂ ਵਿੱਚ ਪੈਸੇ ਲੈ ਕੇ ਮੁਰਦਾ ਸੰਸਕਾਰਿਆ ਜਾਂਦਾ ਸੀ ਸ਼ਮਸ਼ਾਨ ਭੂਮੀ ਦਾ ਠੇਕਾ ਜਿਹੜਾ ਸੀ ਉਹ ਕਲਗੋ ਭੰਗੀ ਕੋਲਾ ਸੀ ਦੂਸਰੇ ਪਾਸੇ ਵਿਚਾਰੀ ਤਾਰਾ ਇੱਕ ਪੰਡਤ ਨੇ ਖਰੀਦੀ ਹੈ ਇਹ ਰੋਜ਼ਾਨਾ ਹੀ ਉਹਨਾਂ ਦਾ ਅੰਨ ਪਾਣੀ ਕਰਦੀ ਹੈ ਲੀੜੇ ਧੋਂਦੀ ਹੈ ਔਰ ਜਦੋਂ ਕੋਈ ਵੀ ਮਾਸੂਮ ਬੱਚਾ ਬਗਾਨੇ ਕਰ ਜਾਂਦਾ ਜੇ ਉਹ ਕੁਝ ਕਰੇ ਨਾ ਤੇ ਉਹਨੂੰ ਕੋਈ ਰੋਟੀ ਦੇਣ ਵਾਸਤੇ ਤਿਆਰ ਨਹੀਂ ਹੁੰਦਾ ਇਸ ਕਰਕੇ ਸਿਆਣੀ ਰਾਣੀ ਆਪਣੇ ਪੁੱਤਰ ਨੂੰ ਛੋਟੇ ਮੋਟੇ ਕੰਮ ਪੰਡਤ ਦੇ ਲਾਗੋ ਕਰਨ ਵਾਸਤੇ ਕਹਿੰਦੀ ਹੈ ਪੰਡਤ ਸਵੇਰ ਹੁੰਦਿਆਂ ਸਾਰ ਇਸ ਮਾਸੂਮ ਬੱਚੇ ਨੂੰ ਤਾਰਿਆਂ ਦੀ ਛਾਵੇਂ ਠਾਉਂਦਾ ਹੈ ਕਹਿੰਦਾ ਜਾਓ ਕਾਕਾ ਬਾਗ ਦੇ ਵਿੱਚੋਂ ਫੁੱਲ ਤੋੜ ਕੇ ਲਿਆ ਮੈਂ ਠਾਕਰਾਂ ਦੀ ਪੂਜਾ ਕਰਨੀ ਹੈ ਇੱਕ ਦਿਨ ਵਿਚਾਰਾ ਫੁੱਲ ਤੋੜ ਰਿਹਾ ਸੀ ਵਿਸਵਾ ਮਿੱਤਰ ਨੇ ਕਾਲੇ ਨਾਗ ਦਾ ਰੂਪ ਧਾਰਨ ਕਰਕੇ ਫੁੱਲ ਦੇ ਵਿੱਚ ਵੜ ਕੇ ਬਹਿ ਗਿਆ ਜਦੋਂ ਬੱਚੇ ਨੇ ਫੁੱਲ ਤੋੜਿਆ ਉਹ ਉਂਗਲੀ ਉੱਤੇ ਲੜ ਗਿਆ ਬੱਚਾ ਦਸ਼ਟ ਆ ਕੇ ਜ਼ਮੀਨ ਉੱਤੇ ਡਿੱਗ ਪਿਆ ਬਾਗ ਦੀ ਮਾਲਣ ਨੇ ਵੇਖਿਆ ਮੂੰਹ ਵਿੱਚ ਪਾਣੀ ਪਾਇਆ ਪਰ ਉਹਦੀ ਗੋਦੀ ਦੇ ਵਿੱਚ ਹੀ ਬੱਚਾ ਸਦਾ ਲਈ ਅੱਖਾਂ ਮੀਟ ਗਿਆ ਉਹ ਵਿਚਾਰੀ ਬਾਗ ਦੀ ਮਾਲਣ ਉਹਨੂੰ ਪਤਾ ਲੱਗਾ ਕਿ ਇਹ ਤਾਂ ਜਿਹੜੀ ਤਾਰਾ ਰਾਣੀ ਸ਼ਾਹੂਕਾਰ ਨੇ ਖਰੀਦੀ ਹੈ ਉਹਦਾ ਪੁੱਤ ਮਰ ਗਿਆ ਇਹ ਪਹੁੰਚੀ ਹੈ ਉਸ ਤਾਰਾ ਰਾਣੀ ਦੇ ਕੋਲ ਕਿਉਂਕਿ ਪੁੱਤਰ ਮਰਿਆ ਵੈਰੀ ਦਾ ਵੀ ਹੋਏ ਤਾਹਾਂ ਨਿਕਲ ਜਾਂਦੀਆਂ ਉਹ ਪਿਆਰ ਨਾਲ ਤੱਕੋ ਬਾਗ ਦੀ ਮਾਲਣ ਆਣ ਕੇ ਤਾਰਾ ਰਾਣੀ ਨੂੰ ਜਿਵੇਂ ਦੱਸਦੀ ਉਸ ਵੇਲੇ ਦਾ ਸੀਨ ਇਉਂ ਪੇਸ਼ ਕੀਤਾ ਜਾ ਰਿਹਾ
ਆ ਦੱਸਿਆ ਮਾਲਣ ਨੇ ਤੇਰਾ ਲੇਖ ਤੱਪੀ ਦਾ ਸਰਗਾ ਕੱਲਿਆ ਫੁੱਲ ਤੋੜਨ ਨੂੰ ਤੇਰੇ ਪੁੱਤਰ ਨੂੰ ਸੱਪ ਹੀ ਲੜ ਗਿਆ ਜ਼ਿੰਦਗੀ ਦੇ ਬਾਗ ਵਿੱਚੋਂ ਤੇਰਾ ਟੁੱਟ ਗਿਆ ਫੁੱਲ ਚਮਕੀਲਾ ਰਾਣੀ ਪੁੱਤ ਤੇਰੇ ਨੂੰ ਡਰ ਜਾ ਬਾਗ ਚ ਨਾਗ ਜਰੀਲਾ ਆ ਦੱਸਿਆ ਮਾਲਣ ਨੇ ਤੇਰਾ ਲੇਖ ਤੱਤੀ ਦਾ ਸੜ ਗਿਆ ਕੱਲਿਆ ਫੁੱਲ ਤੋੜਨ ਨੂੰ ਤੇਰੇ ਪੁੱਤਰ ਨੂੰ ਸੱਪ ਲੜ ਗਿਆ ਜ਼ਿੰਦਗੀ ਦੇ ਬਾਗ ਵਿੱਚੋਂ ਤੇਰਾ ਟੁੱਟ ਗਿਆ ਫੁੱਲ ਚਮਕੀਲਾ ਰਾਣੀ ਪੁੱਤ ਤੇਰੇ ਨੂੰ ਡਰ ਜਾ ਬਾਗ ਚ ਨਾਗ ਜਰੀਲਾ ਬਈ ਫੁੱਲ ਤੋੜ
ਲੱਗਾ ਜਾ ਉਸਦੀ ਉਂਗਲ ਤੇ ਸੱਪ ਲੜ ਗਿਆ ਫੁੱਲ ਤੋਨ ਲੱਗਾ ਜਾ ਉਸਦੀ ਉਂਗਲ ਤੇ ਡੰਗ ਮਾਰਿਆ ਗਾਛ ਖਾ ਕੇ ਡਿੱਗ ਪਿਆ ਮੈਥੋਂ ਵੇਖ ਨਾ ਗਿਆ ਸਹਾਰਾ ਸਦਾ ਰੰਗ ਪੈ ਗਿਆ ਪੀਲਾ ਰਾਣੀ ਪੁੱਤ ਤੇਰੇ ਨੂੰ ਲੜ ਗਿਆ ਬਾਗ ਚ ਨਾਗ ਜਰੀਲਾ ਬਈ ਵਿੱਚ ਮਾਂ ਦੇ ਬਦਲਾ ਨੇ ਵਿੱਚ ਮਾਂ ਦੇ ਬਦਲਾ ਨੇ ਤੇਰਾ ਸੋਹਣਾ ਸੂਰਜ ਛੁੱਪ ਗਿਆ ਮੂੰਹ ਪਾਣੀ ਪਾਉ ਵੀ ਰਹੀ ਮੇਰੇ ਹੱਥਾਂ ਦੇ ਵਿੱਚ ਮੁੱਕ ਜਾ ਜਾ ਬਾਗ ਚੜਾ ਗੀ ਜਰੀਲਾ ਆਓ ਅੱਗੇ ਹੀ ਕਰਮਾ ਨੇ ਤੈਨੂੰ ਘਰ ਚੋਂ ਬਾਹਰ ਕਢਾਇਆ ਜੂਸ ਵਦੇ ਵਾਂਗੂ ਨਹੀਂ ਮੰਡੀ ਵਿੱਚ ਹੈ ਮੁੱਲ ਵਤਾਇਆ ਅੱਗੇ ਇਸ ਹੋੜੀ ਦੇ ਅੱਗੇ ਇਸ ਹੋੜੀ ਦੇ ਚੱਲਦਾ ਨਹੀਂ ਕਿਸੇ ਜਾ ਬਾਗ ਚ ਨਾਗ ਜਰੀਲਾ ਮੋਤੀ ਉਸਦਾ ਜਿਸਮ ਗਿਆ ਅੱਖੀ ਵੇਖ ਚੱਲ ਕੇ ਪੈਣੇ ਕੀ ਪਤਾ ਹੈ ਕਿਸਮਤ ਨੇ ਕਿਹੜੇ ਡੁੱਬਦੇ ਬਦਲੇ ਲੈਣੇ ਅੱਗੀ ਇਸ ਹੋਣੀ ਦੇ ਚੱਲਦਾ ਨਹੀਂ ਕਿਸੇ ਦਾ ਹਿਲਾ ਰਾਣੀ ਪੁੱਤ ਤੇਰੇ ਨੂੰ ਡਰ ਜਾ ਬਾਗ ਚ ਨਾਗ ਨਾ ਰੋਟੀ ਖਾਂਦਾ ਏ ਪਾਣੀ ਪੀ ਕੇ ਕਰੇ ਗੁਜ਼ਾਰਾ ਭਗਵੰਤ ਚੰਨੇ ਨੇ ਸਦਾ ਨੀ ਗੋੜਾ ਰਾਗ ਰਸੀਲਾ ਰਾਣੀ ਪੁੱਤ ਤੇਰੇ ਨੂੰ ਲੜ ਜਾ ਬਾਗ ਚ ਰਾਗ ਜਰੀਲਾ ਤੁਰਗੇ ਰਾਵਣ ਦੇ ਹੰਕਾਰੀ ਜਰਮੈਲ ਕਵੀ ਛਿਰ ਕਏ ਇੱਕ ਦਿਨ ਲਾਜੂ ਪੌਰੇ ਉਡਾਰੀ ਹੋ ਭਗਵੰਤ ਚੰਨੇ ਸਦਾ ਨੀ ਗੋਣਾ ਰਾਗ ਰਸੀਲਾ ਭਗਵੰਤ ਚੰਨੇ ਨੇ ਸਦਾ ਨੀ ਗੋਣਾ ਰਾਗ ਰਸੀਲਾ ਰਾਣੀ ਪੁੱਤ ਤੇਰੇ ਨੂੰ ਲੜਕਾ ਬਾਗ ਚ ਰਾਗ ਜਰੀਲਾ ਦੱਸਿਆ ਨੀ ਭੈਣੇ ਤੇਰਾ ਪਤੀ ਭੰਗੀਆਂ ਦੇ ਘਰ ਪਾਣੀ ਟੋਹਦਾ ਹੈ ਔਰ ਤੇ ਤੋਂ ਪਤਾ ਨੀ ਕਿਹੜੇ ਡੁੱਬਦੇ ਇਸ ਪਾਪਣ ਤਕਦੀਰ ਨੇ ਬਦਲੇ ਲੈਣੇ ਤੇਰਾ ਮਾਸੂਮ ਪੁੱਤਰ ਸੱਪ ਲੜ ਕੇ ਮਰ ਗਿਆ ਸੁਣਦਿਆ ਸਾਰ ਪੁੱਤਰ ਦੀ ਮੌਤ ਮਾਂ ਦੇ ਕਾਲ ਦੇ ਵਿੱਚ ਸ਼ੇਖ ਪਾ ਜਾਂਦੀ ਹੈ ਸੀਤਲ ਸਾਹਿਬ ਜੀ ਚਾਰ ਲਾਈਨਾਂ ਬੜੀਆਂ ਸੁੰਦਰ ਲਿਖਦੀ ਹੈ ਉਹ ਕਹਿੰਦੇ ਪੁੱਤਾਂ ਵਾਲਿਓ ਜਗਦਾ ਪੁੱਤ ਮੇਵਾ ਖੁਦੇ ਮਾਪਿਆਂ ਦੀ ਜਿੰਦ ਜਾਨ ਪੁੱਤਰ ਪੁੱਤ ਪਰਾਂ ਤੇ ਉੱਡਦੀ ਫਿਰੇ ਦੁਨੀਆਂ ਮਾਪੇ ਬੁੱਤ ਤੇ ਵਿੱਚ ਪ੍ਰਾਣ ਪੁੱਤਰ ਜਿਉਂਦੀ ਜਾਨ ਸਹਾਰਾ ਹੈ ਜ਼ਿੰਦਗੀ ਦਾ ਮੋਇਆ ਗਿਆਨ ਦੇ ਪਿੱਛੋਂ ਨਿਸ਼ਾਨ ਪੁੱਤਰ ਸੀਤਲ ਪੁੱਤਰੋਂ ਬਾਜ ਨਾ ਸੋਹਣ ਮਾਪੇ ਖੁਦੇ ਮਾਪਿਆਂ ਦੀ ਆਨ ਸ਼ਾਨ ਪੁੱਤਰ ਅਭਿਮਨੂ ਦੀ ਮੌਤ ਸੁਣ ਕੇ ਅਰਜਨ ਨੇ ਕਮਾਨ ਸੁਣ ਦਿੱਤੀ ਅਕਸ਼ਰ ਪੁੱਤ ਦੇ ਵਿਰਾਗ ਵਿੱਚ ਰੋ ਰੋ ਕੇ ਅੰਨੀ ਹੋ ਗਈ ਆਓ ਪਿਆਰ ਨਾਲ ਚਾਰ ਲਾਈਨਾਂ ਮੇਰੇ ਉਸਤਾਦ ਸਾਹਿਬ ਦੀਆਂ ਲਿਖੀਆਂ ਸੁਣੋ ਕਿਉਂ ਬਿਆਨ ਹੈ ਫੋਲੀ ਫੋਲੀ ਕੇ ਬੜੇ ਇਤਿਹਾਸ ਦਿੱਤੇ ਤੇ ਕੋਈ ਹੱਥ ਨਾ ਪੁੱਤਾਂ ਨੂੰ ਵਾਰਦਾ ਦੇ ਲਾਸ਼ ਅੱਖਾਂ ਦੇ ਸਾਹਮਣੇ ਪਈ ਹੋਵੇ ਤੇ ਮਸਲਾ ਹੋਵੇ ਨਾ ਦਰਦ ਪਿਆਰ ਦਾ ਠੇਡਾ ਮਾਰ ਕੇ ਅੱਗੇ ਨੂੰ ਲੰਘ ਜਾਣਾ ਐਡਾ ਹੌਸ ਸਦਾ ਸੱਚੀ ਸਰਕਾਰ ਦਾਰੇ ਪੁੱਤਰ ਮਰ ਜਾਂਦੇ ਜਿੰਨਾ ਮਾਪਿਆਂ ਦੇ ਤੇ ਵਜਨ ਰਹਿੰਦਾ ਨਾ ਕੱਖਾਂ ਦੇ ਪਾਰ ਦਾਰੇ
ਸੁਣਦਿਆਂ ਸਾਰ ਮਹਾਰਾਣੀ ਤਾਰਾ ਪੜਦੇ ਕਰੋ ਗਈ ਬਾਗ ਵਿੱਚ ਇਹਨੇ ਕੀ ਵੇਖਿਆ ਕਿ ਜ਼ਰੀਲੇ ਨਾਗ ਨੇ ਡੰਗ ਮਾਰਿਆ ਹੈ ਇਹਦੇ ਨਾਗ ਦੇ ਪੁੱਤਰ ਦਾ ਸਰੀਰ ਜਿਹੜਾ ਹੈ ਜਿਸਮ ਜਿਹੜਾ ਉਹ ਫੁੱਟ ਗਿਆ ਹੈ ਔਰ ਸਰੀਰ ਨੀਲਾ ਹੋਇਆ ਪਿਆ ਮੋਏ ਹੋਏ ਪੁੱਤਰ ਨੂੰ ਛਾਤੀ ਦੇ ਨਾਲ ਲਾ ਕੇ ਤਾਰਾ ਕੀ ਕਹਿ ਰਹੀ ਪਿਆਰ ਨਾਲ ਤੱਕੋ ਕਿਉਂ ਪੇਸ਼ ਕੀਤਾ ਜਾ ਰਿਹਾ
ਵੇਖਾ ਜਾਗਾ ਕੇ ਰਾਣੀ ਪੁੱਤਰ ਦੀ ਲਾਸ਼ ਨੂੰ ਛਾਤੀ ਨਾਲ ਲਾਲਾ ਚੁੱਕ ਕੇ ਮੋਏ ਰੋਤਾਸ ਨੂੰ ਛਾਤੀ ਨਾਲ ਲਾਲਾ ਚੁੱਕ ਕੇ ਜੋ ਤੁਰ ਗਿਆ ਮੈਨੂੰ ਰੋਂਦੀ ਕਰ ਲਾਂਦੀ ਰੇ ਤੇਰੀ ਤਾਂ ਬਹੁਤ ਹੀਰਿਆ ਮੈਨੂੰ ਆ ਜਾਂਦੀ ਰੇ ਤੇਰੀ ਤਾਂ ਬਹੁਤ ਸੋਹਣਿਆ ਵੇਖਿਆ ਜਾ ਰਾਣੀ ਜਾ ਕੇ ਪੁੱਤਰ ਦੀ ਲਾਸ਼ ਨੂੰ ਛਾਤੀ ਨਾਲ ਲਾਲਾ ਚੁੱਕੇ ਮੋਏ ਰੋਤਾਸ ਨੂੰ ਛਾਤੀ ਨਾਲ ਲਾਲਾ ਚੁੱਕ ਕੇ ਜੋ ਤੁਰ ਗਿਆ ਮੈਨੂੰ ਰੋਂਦੀ ਕਰ ਲਾਂਦੀ ਰੇ ਤੇਰੀ ਤਾਂ ਮੌਤ ਹੀਰਿਆ ਮੈਨੂੰ ਲਾ ਜਾਂਦੀ ਰੇ ਤੇਰੀ ਤਾਂ ਮੌਤ ਸੋਹਣਿਆ ਤੇਰੇ ਬਿਲ ਕੋਈ ਨਾ ਮੇਰਾ ਰਹਿ ਗਿਆ ਸਹਾਰਾ ਵੇ ਇੱਕੋ ਇੱਕ ਤੂੰ ਸਾ ਮੇਰੀ ਅੱਖੀਆਂ ਦਾ ਤਾਰਾ ਵੇ ਇੱਕੋ ਇੱਕ ਤੂੰ ਸਾ ਮੇਰੀ ਹੋਣੀ ਦੇ ਅੱਗੇ ਮੇਰੀ ਉਹ ਪੇਸ਼ ਰਹਿ ਜਾਂਦੀ ਵੇ ਤੇਰੀ ਤਾਂ ਬਹੁਤ ਹੀਰਿਆ ਮੈਨੂੰ ਲੈ ਜਾਂਦੀ ਵੇ ਤੇਰੀ ਤਾਂ ਬਹੁਤ ਸੋਹਣਿਆ ਬਈ ਅਰਛਾ ਤੋਂ ਫਰਸ਼ ਡਿੱਗਿਆ ਪਾਪਣ ਤਕਦੀਰ ਨੇ ਮਹਿਲਾਂ ਵਿੱਚ ਵੱਸਣ ਵਾਲੇ ਬਣ ਗਏ ਫਕੀਰ ਨੇ ਮਹਿਲਾਂ ਵਿੱਚ ਵੱਸਣ ਵਾਲੇ ਤੈਨੂੰ ਕੱਲ ਦੀ ਨਾ ਬਾਗ ਵੇ ਕਦੇ ਫੁੱਲ ਤੋੜਨ ਤੈਨੂੰ ਵੱਡ ਵੱਡ ਕੇ ਚਿੰਤਾ ਮੈਨੂੰ ਆਹੋ ਹੈ ਖਾਂਦੀ ਵੇ ਤੇਰੀ ਤਾਂ ਮੌਤ ਹੀਰਿਆ ਮੈਨੂੰ ਆ ਜਾਂਦੀ ਵੇ ਤੇਰੀ ਤਾਂ ਮੌਤ ਸੋਹਣਿਆ ਤੇਰੇ ਬਿਨ ਹੋ ਗਿਆ ਮੇਰਾ ਸੁਣਿਆ ਜਹਾਨ ਵੇ ਪੁੱਤਾਂ ਵਿੱਚ ਹੁੰਦੀ ਲੋਕੋ ਮਾਵਾਂ ਦੀ ਜਾਣ ਵੇ ਪੁੱਤਾਂ ਵਿੱਚ ਹੁੰਦੀ ਲੋਕੋ ਲਸ਼ਰਾਂ ਦੇ ਵਾਂਗੂ ਮੈਨੂੰ ਛੱਡ ਗਿਆ ਪਛਤਾਉਂਦੀ ਵੇ ਤੇਰੀ ਤਾਂ ਬਹੁਤ ਹੀਰਿਆ ਮੈਨੂੰ ਆ ਜਾਂਦੀ ਵੇ ਤੇਰੀ ਤਾਂ ਬਹੁਤ ਸੋਹਣਿਆ ਕਹਾਣੀ ਲਿਖ ਤੂੰ ਜਰਨੈਲ ਵੇ ਮੇਰੀ ਇਹ ਦਰਦ ਕਹਾਣੀ ਜੋੜੀ ਭਗਵੰਤ ਚੰਨ ਦੀ ਬੇਜਰ ਨਾਲ ਗਾਂਧੀ ਵੇ ਜੋੜੀ ਭਗਵੰਤ ਚੰਨ ਦੀ ਬੇਜਰ ਨਾਲ ਗਾਂਧੀ ਵੇ ਤੇਰੀ ਤਾਂ ਮੌਤ ਹੀਰਿਆ ਮੈਨੂੰ ਆ ਜਾਂਦੀ ਵੇ ਤੇਰੀ ਤਾਂ ਮੌਤ ਸੋਹਣਿਆ
ਇਸ ਪ੍ਰਸੰਗ ਨੂੰ ਜੋ ਕੇ ਆਰ ਕੰਪਨੀ ਰਿਕਾਰਡ ਕਰ ਰਹੀ ਹੈ ਇਸ ਤੋਂ ਪਹਿਲਾਂ ਕੁਦਰਤ ਤੇਰੀ ਮਾਲਕਾ ਉਹ ਬਹੁਤ ਹੀ ਸੰਗਤਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਖਰੀਦ ਕੇ ਸਾਡਾ ਹੌਸਲਾ ਵਧਾਇਆ ਹੁਣ ਰਾਜਾ ਹਰੀਚੰਦ ਦੀ ਕਹਾਣੀ ਕਹਿ ਰਹੇ ਹੋ ਇਸ ਤੋਂ ਪਿੱਛੋਂ ਇੱਕ ਹੋਰ ਰੀਲ ਛੇਤੀ ਹੀ ਤੁਹਾਡੇ ਤੱਕ ਪਹੁੰਚਾਵਾਂਗੇ ਆਓ ਪਿਆਰ ਨਾਲ ਤੱਕੋ ਮੋਏ ਪੁੱਤਰ ਨੂੰ ਮਹਾਰਾਣੀ ਤਾਰਾ ਨੇ ਛਾਤੀ ਨਾਲ ਲਾਇਆ ਪੁੱਤ ਮਰੇ ਮੂੰਹ ਨਾ ਛੱਡ ਕੇ ਭਾਵੇਂ ਹੋ ਰਹੀਏ ਦਿਲਗੀਰ ਇੱਕੋ ਇੱਕ ਸਹਾਰਾ ਉਹ ਵੀ ਗੋਦੀ ਵਿੱਚ ਮਰਿਆ ਪਿਆ ਦੁਨੀਆਦਾਰ ਸੁੱਖਾਂ ਦੇ ਵੇਲੀ ਹੈ ਬੰਮ ਨੇ ਸਿੰਘਾਂ ਕੱਲਿਆ ਜਾਂ ਉਹਨੂੰ ਕਹਿ ਦਿਓ ਉਹਦਾ ਪੁੱਤ ਮਰ ਗਿਆ ਨਦੀ ਦੇ ਵਿੱਚ ਪਾ ਆਵੇ ਤੇ ਘਰ ਦਾ ਆਣ ਕੇ ਕੰਮ ਕਰੇ ਪੁੱਤਰ ਆਪਦਾ ਮਰਿਆ ਹੋਵੇ ਫਿਰ ਪਤਾ ਲੱਗਦਾ ਅੱਜ ਆਪਦੇ ਘਰ ਲੱਗੀ ਹੋਵੇ ਫਿਰ ਪਤਾ ਲੱਗਦਾ ਵਿਚਾਰੀ ਤਾਰਾ ਕੋਲ ਨਾ ਕੋਈ ਪੈਸਾ ਹੈ ਨਾ ਹੀ ਇਹਨੇ ਹੱਥ ਅੱਡ ਕੇ ਮੰਗਣਾ ਹੈ ਜੇ ਮੰਗਦੀ ਹੈ ਮੰਗਤੀ ਬਣਦੀ ਹੈ ਇਹਦਾ ਧਰਮ ਟੁੱਟਦਾ ਹੈ ਇਸ ਕਰਕੇ ਇਹਨੇ ਸਿਰ ਵਾਲੇ ਲੀੜੇ ਨੂੰ ਪਾੜਿਆ, ਧੋਤੀ ਦੇ ਵਿੱਚ ਮਰੇ ਹੋਏ ਪੁੱਤਰ ਨੂੰ ਵਲੇਡ ਕੇ ਪ੍ਰੋਗਰਾਮ ਬਣਾਇਆ ਸ਼ਮਸ਼ਾਨ ਭੂਮੀ ਵਿੱਚ। ਮੈਂ ਅੱਧੀ ਰਾਤ ਨੂੰ ਜਾਵਾਂਗੀ, ਹਨੇਰੇ ਤੋਂ ਲਾਭ ਉਠਾ ਕੇ ਆਪਣੇ ਪੁੱਤਰ ਦਾ ਸੰਸਕਾਰ ਕਰਾਂਗੀ। ਅਵਤਾਰ ਨਾ ਤੱਕੋ, ਆਪਣੇ ਪੁੱਤਰ ਨੂੰ ਲੈ ਕੇ ਮਹਾਰਾਣੀ ਤਾਰਾ ਕਿਵੇਂ ਜਾ ਰਹੀ ਸ਼ਮਸ਼ਾਨ ਭੂਮੀ ਨੂੰ, ਇਹ ਪੇਸ਼ ਕੀਤਾ ਜਾ ਰਿਹਾ।
ਤਾਰਾ ਉੱਚੀ ਤਾਂ ਮਾਰਦੀ ਕਹਿੰਦੀ ਬੇਟੀ ਕਰਮਾ ਹਾਰਾ, ਮੇਰਾ ਅਰਸ਼ੋ ਤਾਰਾ ਟੁੱਟਿਆ, ਅਰਸ਼ੋ ਤਾਰਾ ਟੁੱਟਿਆ ਨੀ ਲੱਭਣਾ ਦੂਜੀ ਵਾਰ, ਕਹਿੰਦੀ ਜੇ ਤੂੰ ਜਾਣਾ ਮੁੱਕ ਸੀ। ਆਓ ਤਾਰਾ ਉੱਚੀ ਤਾਂ ਮਾਰਦੀ ਕਹਿੰਦੀ ਬੇਟੀ ਕਰਮਾ ਹਾਰਾ, ਮੇਰਾ ਅਰਸ਼ੋ ਤਾਰਾ ਟੁੱਟਿਆ, ਮੇਰਾ ਅਰਸ਼ੋ ਤਾਰਾ ਟੁੱਟਿਆ ਨੀ ਲੱਭਣਾ ਦੂਜੀ ਵਾਰ, ਕਹਿੰਦੀ ਜੇ ਤੂੰ ਜਾਣਾ ਮੁੱਕ ਸੀ, ਕਹਿੰਦੀ ਜੇ ਤੂੰ ਜਾਣਾ ਮੁੱਕ ਸੀ, ਪਹਿਲਾਂ ਜਾਨੋ ਮਾਣੂ ਮਾਰ, ਪੁੱਤਰਾ ਤੇਰੇ ਬਾਜੋ ਹੋ ਗਿਆ, ਪੁੱਤਰਾ ਤੇਰੇ ਬਾਜੋ ਹੋ ਗਿਆ, ਮੇਰਾ ਸੁਣਾ ਏ ਸੰਸਾਰ, ਪੁੱਤਰਾ ਤੇਰੇ ਬਾਜੋ ਹੋ ਗਿਆ, ਮੇਰਾ ਸੁਣਾ ਏ ਸੰਸਾਰ, ਅੰਨੀ ਹੋ ਜੂ ਅਸ਼ਰਾ ਵਾਂਗਰਾ, ਅੰਨੀ ਹੋ ਜੂ ਅਸ਼ਰਾ ਵਾਂਗਰਾ, ਪੁੱਤਰਾ ਪਾਗੋ ਅੰਧ ਗਵਾਰ, ਮੋਇਆ ਪੁੱਤ ਵਿੱਚ ਸੀ ਜੰਗ ਦੇ, ਮੋਇਆ ਪੁੱਤ ਵਿੱਚ ਸੀ ਜੰਗ ਦੇ, ਅਰਜਨ ਸੁੱਟ ਦਿੱਤੀ ਤਲਵਾਰ, ਦੁੱਖ ਦੁੱਖ ਬੁਰਾ ਹੈ ਪੁੱਤ ਦਾ, ਦੁੱਖ ਬੁਰਾ ਹੈ ਪੁੱਤ ਦਾ, ਦੱਸੋ ਸਕਦਾ ਕੌਣ ਸਾਰ, ਦਸ਼ਰਥ ਮਰਿਆ ਦੇ ਗਮਹਾਲੀ ਤੋਂ, ਮਰਿਆ ਦੇ ਗਮਹਾਲ ਤੋਂ, ਉਹਨੇ ਹੋਏ ਜਰਾਜ ਕੁਮਾਰ, ਪੁੱਤਰ ਮਰੇ ਨਾ ਮਾਂ ਪਿਓ ਜਿਉਂਦਿਆ, ਪੁੱਤਰ ਮਰੇ ਨਾ ਮਾਂ ਪਿਓ ਜਿਉਂਦਿਆ, ਗੱਲਾਂ ਲਿਖ ਗਏ ਦੁਨੀਆਦਾਰ, ਤਾਰਾ ਮਰੇ ਪੁੱਤ ਨੂੰ ਚੁੱਕ ਕੇ, ਮਰੇ ਪੁੱਤ ਨੂੰ ਚੁੱਕ ਕੇ, ਹੋਈ ਮਰਿਆ ਵੱਲ ਤਿਆਰ, ਲੀੜਾ ਕੋਲ ਖੱਪੜ ਪਾਉਣ ਨੂੰ, ਬਈ ਲੀੜਾ ਕੋਲ ਖੱਪੜ ਪਾਉਣ ਨੂੰ, ਕੋਲ ਖੱਪੜ ਪਾਉਣ ਨੂੰ, ਰਾਣੀ ਹੱਥੋਂ ਬਾਦਲ ਚਾਰ, ਪੌਂਚੀ ਵਿੱਚ ਮਰੀਆਂ ਵੇ ਆਣ ਕੇ, ਪੌਂਚੀ ਵਿੱਚ ਮਰੀਆਂ ਆਣ ਕੇ, ਰੋਇਆ ਖੜਾ ਸੀ ਪਹਿਰੇਦਾਰ, ਪੌਂਚੀ ਵਿੱਚ ਮਰੀਆਂ ਆਣ ਕੇ, ਰਾਜਾ ਖੜਾ ਸੀ ਪਹਿਰੇਦਾਰ, ਕਹਿੰਦਾ ਪੈਸੇ ਬਾਜੋ ਰਾਣੀਏ, ਕਹਿੰਦਾ ਪੈਸੇ ਬਾਜੋ ਰਾਣੀਏ, ਇੱਥੇ ਹੁੰਦਾ ਨਹੀਂ ਸਸਕਾਰ, ਬਣਦਾ ਧੀੜ ਬਣੀ ਤੋਂ ਕੋਈ ਨਾ, ਧੀੜ ਬਣੀ ਤੋਂ ਕੋਈ ਨਾ, ਦੁਨੀਆਂ ਸਭ ਮਤਲਬ ਦੀ ਯਾਰ, ਸਭ ਸੰਗਤ ਕਹਿ ਲੋ ਹੈ ਗੁਰੂ।
ਇਸ ਜਥੇ ਨੂੰ ਕਿਸੇ ਨੇ ਯਾਦ ਕਰਨਾ ਹੋਵੇ, ਚਿੱਠੀ ਪੱਤਰ ਪਾਉਣਾ ਹੋਵੇ, ਯਾਦ ਰੱਖੋ ਭਾਈ ਜਰਨੈਲ ਸਿੰਘ ਕਵੀਸ਼ਰ, ਪਿੰਡ ਸਭਰਾ, ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਪੱਟੀ, ਡਾਕਖਾਨਾ ਖਾਸ, ਨਾਲ ਦਾ ਸਾਥੀ ਗੁਰਚਰਨ ਸਿੰਘ ਚੰਨ, ਪਿੰਡ ਬੂ ਗੁਜਰਾ, ਅਤੇ ਭਾਈ ਭਗਵੰਤ ਸਿੰਘ ਜੀ ਗਿੱਲ ਸਭਰਾਵਾਂ ਵਾਲੇ, ਅਤੇ ਮੇਜਰ ਸਿੰਘ ਜੀ ਬਾਜੀ। ਮਹਾਰਾਣੀ ਤਾਰਾ ਆਪਣੇ ਪੁੱਤਰ ਨੂੰ ਸ਼ਮਸ਼ਾਨ ਭੂਮੀ ਵਿੱਚ ਲਿਜਾ ਕੇ ਇਹਨੇ ਚਿਖਾ ਤਿਆਰ ਕਰਕੇ ਜਦੋਂ ਅੱਗ ਲਾਈ, ਰਾਜਾ ਪਹਿਰੇਦਾਰ ਖਲੋਤਾ ਸੀ, ਇਹਨੂੰ ਆਈ ਜਾਗ, ਇਹਨੇ ਚਿਖਾ ਉੱਤੇ ਪਏ ਹੋਏ ਬੱਚੇ ਨੂੰ ਫੜਿਆ, ਲੱਤਾਂ ਤੋਂ ਚਲਾ ਕੇ ਦੂਰ ਸੁੱਟਿਆ, ਆਖਿਆ ਪੈਸੇ ਦਿੱਤੇ ਬਿਨਾਂ ਇੱਥੇ ਸੰਸਕਾਰ ਨਹੀਂ ਹੁੰਦਾ। ਤਾਰਾਂ ਦੀਆਂ ਤਾਹਾਂ ਨਿਕਲ ਗਈਆਂ, ਤਾਰਾਂ ਦੀ ਆਵਾਜ਼ ਨੂੰ ਰਾਜੇ ਹਰੀਚੰਦ ਨੇ ਪਛਾਣ ਲਿਆ, ਔਰ ਰਾਜਾ ਹਰੀਚੰਦ ਕਹਿੰਦਾ, ਰਾਣੀ ਜੇਕਰ ਮੈਂ ਇਤਨਾ ਤੈਨੂੰ ਬੱਚਾ ਸੰਸਕਾਰ ਦਿੰਦਾ ਹਾਂ, ਮੇਰਾ ਧਰਮ ਟੁੱਟਦਾ ਹੈ। ਯਾਦ ਰਹੇ, ਰਾਣੀ ਦਾ ਕੋਈ ਸਹਾਰਾ ਨਾ ਰਿਹਾ, ਆਪਣੇ ਪੁੱਤਰ ਨੂੰ ਖੱਪਣ ਵਿੱਚ ਵਲੇਟ ਕੇ ਇਹ ਗਈ ਗੰਗਾ ਨਦੀ ਤੇ। ਇਹਨੇ ਜਦੋਂ ਆਪਣੇ ਪੁੱਤਰ ਨੂੰ ਪਾਣੀ ਵਿੱਚ ਸੁੱਟਿਆ, ਉਸ ਵਿਸਵਾ ਮਿੱਤਰ ਨੇ ਏਡਾ ਤੂਫਾਨ ਲਿਆਂਦਾ, ਏਡੀ ਛਣ ਮਾਰੀ ਕਿ ਬੱਚਾ ਬਾਹਰ ਸੁੱਕੇ ਥਾਂ ਤੇ ਆਣ ਡਿੱਗਾ। ਹੁਣ ਰਾਣੀ ਨੂੰ ਸੁਰਤ ਭੁੱਲ ਗਈ, ਮਰੇ ਪੁੱਤ ਨੂੰ ਹਿੱਕ ਤੇ ਪਾ ਕੇ ਇਸ ਧਰਤੀ ਉੱਤੇ ਬੇਹੋਸ਼ ਹੋਈ ਪਈ ਹੈ। ਇਧਰ ਰਾਤ ਪੈ ਗਈ ਹੈ, ਉਸੇ ਵੇਲੇ ਹੀ ਵਿਸਵਾ ਮਿੱਤਰ ਨੇ ਡਾਕੂ ਦਾ ਰੂਪ ਧਾਰਨ ਕਰਕੇ ਸ਼ਹਿਰ ਵਿੱਚ ਮਾਰਿਆ ਡਾਕਾ, ਇੱਕ ਸ਼ਾਹੂਕਾਰ ਦਾ ਮੁੰਡਾ ਮਾਰ ਦਿੱਤਾ, ਔਰ ਸ਼ਾਹੂਕਾਰ ਦਾ ਘਰ ਲੁੱਟ ਲਿਆ, ਉਹਦੀ ਰਾਣੀ ਦਾ ਹਾਰ ਬਸੁਰਤ ਤਾਰਾਂ ਦੇ ਗਲ ਵਿੱਚ ਪਾ ਦਿੱਤਾ। ਦਿਨ ਚੜਿਆ, ਹਾਹਾਕਾਰ ਮੱਚ ਗਈ, ਲੱਗੀ ਚੋਰਾਂ ਦੀ ਪਾਲ ਹੋਣ। ਵਿਸਵਾ ਮਿੱਤਰ ਇੱਕ ਰਾਈ ਦਾ ਰੂਪ ਧਾਰ ਕੇ ਜਾ ਕੇ ਸ਼ਹਿਰ ਦੇ ਵਿੱਚ ਰੌਲਾ ਪਾ ਦਿੰਦਾ ਹੈ ਕਿ ਇੱਕ ਉਹ ਨਦੀ ਦੇ ਕਿਨਾਰੇ ਉੱਤੇ ਮੈਂ ਡੈਣ ਵੇਖੀ ਹੈ, ਉਹ ਬੱਚੇ ਨੂੰ ਖਾਈ ਜਾਂਦੀ ਹੈ। ਸੁਣ ਗਿਆ ਸਾਰ ਰਾਜੇ ਨੇ ਭੇਜਿਆ ਸਿਪਾਹੀਆਂ ਨੂੰ, ਸਿਪਾਹੀਆਂ ਨੇ ਆਣ ਕੇ ਤਾਰਾਂ ਨੂੰ ਬੰਨ ਲਿਆ। ਮੈਂ ਗਲ ਦੇ ਵਿੱਚ ਜਿਹੜਾ ਰਾਣੀ ਹਾਰ ਪਾਇਆ ਸੀ ਸਿਆਣਿਆਂ ਗਿਆ, ਰਾਜੇ ਨੇ ਉਸੇ ਵੇਲੇ ਹੁਕਮ ਦਿੱਤਾ ਕਿ ਇਹ ਡੈਰ ਇਹ ਬੰਦੇ ਖਾ ਜਾਂਦੀ ਹੈ, ਇਹਨੂੰ ਕਤਲਗਾਹ ਦੇ ਵਿੱਚ ਖੜਕੇ ਜਾਨੋਂ ਮਾਰ ਦਿੱਤਾ ਜਾਵੇ। ਕਲੂਗੇ ਭੰਗੀ ਨੂੰ ਹੁਕਮ ਹੋਇਆ ਜਲਾਦਗਿਰੀ ਕਰਨ ਦਾ, ਤਲਵਾਰ ਦੇ ਨਾਲ ਵੰਢਣ ਦਾ, ਲਿਜਾ ਕੇ ਇਹਨੂੰ ਕਤਲਗਾਹ ਦੇ ਵਿੱਚ। ਕਲੂਗੇ ਭੰਗੀ ਨੇ ਆਪਣੇ ਨੌਕਰ ਰਾਜਾ ਹਰੀਚੰਦ ਨੂੰ ਹੁਕਮ ਕੀਤਾ ਹੈ, ਹੁਕਮ ਦਾ ਬੱਧਾ ਰਾਜਾ ਹਰੀਚੰਦ ਮਿਆਨ ਵਿੱਚੋਂ ਤਲਵਾਰ ਖਿੱਚ ਲੈਂਦਾ ਹੈ, ਤਾਰਾ ਸੀਸ ਝੁਕਾ ਕੇ ਖੜੀ ਹੈ। ਬੜਾ ਦਰਦਨਾਕ ਸੀਨ ਹੈ, ਇਹ ਪਿਆਰ ਹੋਣ ਲੱਗਾ ਹੈ। ਆਓ ਪਿਆਰ ਨਾਲ ਤੱਕੋ ਸਿਦਕੀ ਆਪਣਾ ਸਰੀਰ ਕਿਵੇਂ ਨਿਭਾ ਰਹੇ, ਕਿਵੇਂ ਆਪਣੀ ਬਾਜੀ ਜਿੱਤਦੇ ਹੈ, ਇਹੋ ਪੇਸ਼ ਕੀਤਾ ਜਾ ਰਿਹਾ। ਪਿਆਰ ਨਾਲ ਸੁਣੋ।
ਦਿੱਤਾ ਹੁਕਮ ਬਾਦਸ਼ਾਹ ਫੜ ਕੇ ਕਤਲ ਕਰਦੀ ਹੋ ਰਾਣੀ, ਇਸ ਕੈਰ ਕਮਾ ਦਿੱਤਾ ਇਹ ਕੋਈ ਡਰ ਹੈ ਮਾਰ ਸਿਖਾਣੀ, ਇਸ ਪਾਪੜੀ ਔਰਤ ਨੂੰ ਜਗਤੇ ਨਹੀਂ ਜਿਉਂਦਾ ਛੱਡਣਾ, ਵਿੱਚ ਕਤਲ ਗਾਹ ਕਰਕੇ ਇਸ ਦਾ ਸੀਸ ਤੇ ਗਨਾਰੇ ਵੱਢਣਾ। ਦਿੱਤਾ ਹੁਕਮ ਪਾਤਸ਼ਾਹ ਨੇ ਫੜ ਕੇ ਕਤਲ ਕਰਦੀ ਹੋ ਰਾਣੀ, ਇਸ ਕੈਰ ਕਮਾ ਦਿੱਤਾ ਇਹ ਕੋਈ ਗੈਰ ਹੈ ਮਾਨ ਸਿਖਾਣੀ, ਇਸ ਪਾਪੜੀ ਔਰਤ ਨੂੰ ਜਗਤੇ ਨਹੀਂ ਜਿਉਂਦਾ ਛੱਡਣਾ, ਵਿੱਚ ਕਤਲ ਗਾਹ ਕਰਕੇ ਇਸ ਦਾ ਸੀਸ ਤੇ ਗਨਾਰੇ ਵੱਢਣਾ। ਉਸੇ ਵਕਤ ਜਲਾ ਤਾਂ ਤਾਰਾਂ ਦੇ ਦੋਛਣ ਰਾਣੀ ਦੀਆਂ, ਉੱਥੇ ਸੁਣਦਾ ਕੌਣ ਪੁਕਾਰਾਂ, ਉਸੇ ਕਲਵੇ ਬੰਦੀ ਦੀ ਹੋ ਰਾਰੀ ਆ ਪਿੰਡਿਓ ਦੀ ਆਈ, ਸੀ ਕਲੂਏ ਬੰਦੀ ਦੀ ਰਾਰੀ ਆ ਪਿੰਡਿਓ ਦੀ ਲਾਈ, ਵਿੱਚ ਕਦਲ ਗਾਹ ਕਰਕੇ ਜਾਵੇ ਤੇਗ ਨਾਲ ਚਟਕਾਈ। ਜਿਸ ਥਾਂ ਤੇ ਰਾਣੀ ਦਾ ਪੁੱਤਰ ਪਿਆ ਵਿਚਾਰਾ ਮਰਿਆ, ਉਸ ਥਾਂ ਤੇ ਰਾਣੀ ਨੂੰ ਉਹਨੇ ਕਤਲ ਕਰਨ ਲਈ ਖੜਿਆ। ਫਿਰ ਆਖਿਆ ਫੰਡੀ ਨੇ ਨੌਕਰ ਹਰੀ ਚੰਦ ਦੇ ਤਾਈ, ਫਾੜੀ ਤੇਗ ਰਾਜ ਨਾ ਹੋਏ ਇਸਦੀ ਪਲ ਵਿੱਚ ਅੱਖ ਮਟਾਈ। ਆਓ ਮਨ ਹੁਕਮ ਸੀ ਮਾਲਕ ਦਾ, ਹੁਕਮ ਸੀ ਮਾਲਿਕ ਦਾ, ਰਾਜੇ ਖਿੱਚ ਲਈ ਤੇ ਗਮਿਆਨੋਂ, ਲਿਆ ਤਰਲਾ ਤਾਰਾ ਨੇ ਮਾਰੋ ਨਾ ਪਤੀ ਜੀ ਜਾਨੋ, ਤਾਰ ਪੱਥਰ ਛਾਤੀ ਤੇ ਹੋਰ ਕਰੜਾ ਕਰਕੇ ਜੇਰਾ, ਕਰੜਾ ਕਰਕੇ ਜੇਰਾ, ਜਾ ਤਾਰਾ ਰਾਣੀ ਨੂੰ ਹੁਣ ਤੇ ਅੰਤ ਆ ਗਿਆ ਤੇਰਾ। ਕੇ ਬਾਵਾਂ ਨੂੰ ਰਾਜੇ ਤੇਗ ਨੂੰ ਜਦੋਂ ਹਲਾਇਆ ਤੱਕ ਧਰਤੀ ਡੋ ਲਗਾਈ, ਹੰਝੂ ਬੱਦਲਾਂ ਨੇ ਬਰਸਾਇਆ। ਤਾਂ ਸੁਣ ਕੇ ਰਾਣੀ ਦੀ ਵੇਖਣ ਵਾਲੇ ਲੋਕ ਸਭ ਰੋਂਦੇ, ਬਾਗਾਂ ਵਿੱਚ ਪੰਛੀ ਵੀ ਬੈਠੇ ਹੰਝੂਆਂ ਹਾਰ ਪਰੋਂਦੇ, ਤੱਕ ਰੋ ਪਿਆ ਵਿਸ਼ਨੂੰ ਵੀ ਸਮਾਧੀ ਸੀ ਸ਼ਿਵ ਜੀ ਦੀ ਹੱਲੀ, ਰਾਣੀ ਦੇ ਸਿਰ ਉੱਤੇ ਖੜਕੀ ਜਦੋਂ ਅਜਲ ਦੀ ਤੱਲੀ, ਹੋ ਰਾਣੀ ਦੇ ਵੱਢਣ ਨੂੰ ਰਾਜਾ ਤੇਗ ਜਾ ਮਾਰਨ ਲੱਗਾ, ਚਾਟ ਆ ਕੇ ਵਿਸ਼ਨੂੰ ਨੇ ਉਸਦਾ ਹੱਥ ਫੜ ਲਿਆ ਸਜਾ। ਰਾਜੇ ਆਪਣਾ ਧਰਮ ਨਿਭਾਇਆ, ਜਗ ਤੇ ਜਰਨੈਲ ਸਿਆ ਸਤਿਆਵਾਦੀ ਤੇ ਅਖਵਾਇਆ। ਇਹ ਸੀ ਅਮਰ ਕਹਾਣੀ ਰਾਜਾ ਹਰੀਚੰਦ ਸਤਿਆਵਾਦੀ ਦੀ। ਜਿਸ ਮੌਕੇ ਤੇ ਪਰਖ ਦਾ ਸਮਾਂ ਆਇਆ, ਰਾਜਾ ਤਲਵਾਰ ਮਾਰਨ ਲੱਗਾ, ਸ਼ਿਵਜੀ ਦੀ ਸਮਾਧੀ ਖੁੱਲ ਗਈ, ਇੰਦਰਾਪੁਰੀ ਵਿੱਚ ਹਾਹਾਕਾਰ ਮੱਚ ਗਈ, ਵਿਸ਼ਨੂਪੁਰੀ ਦੇ ਵਿੱਚ
ਦਿਲ ਤੇ ਦੁਹਾਈਆਂ ਦੇ ਉੱਤੇ ਕਹਿੰਦੇ ਨੇ ਜਦੋਂ ਸੱਜੇ ਹੱਥ ਦੇ ਨਾਲ ਤਾਰਾ ਪੌਣ ਚੁਕਾ ਕੇ ਖਲੋਤੀ ਹੈ, ਰਾਜਾ ਹਰੀਚੰਦ ਤਲਵਾਰ ਥੱਪਣ ਲੱਗਦਾ ਹੈ, ਵਿਸ਼ਨੂੰ ਨੇ ਆਣ ਕੇ ਦੀ ਸੱਜੀ ਬਾਂਹ ਫੜ ਲਈ, ਛਾਤੀ ਦੇ ਨਾਲ ਲਾ ਰਿਹਾ, ਆਖਿਆ ਭਗਤਾ ਤੂੰ ਆਪਣੀ ਮੰਜ਼ਿਲ ਉੱਤੇ ਪਹੁੰਚ ਗਿਆ। ਰਾਜੇ ਦੇ ਮਰੇ ਹੋਏ ਪੁੱਤਰ ਨੂੰ ਵੀ ਜਿਉਂਦਾ ਕੀਤਾ ਗਿਆ ਔਰ ਸ਼ਾਹੂਕਾਰ ਦੇ ਮਰੇ ਹੋਏ ਪੁੱਤਰ ਨੂੰ ਵੀ ਜਿਉਂਦਾ ਕੀਤਾ ਗਿਆ। ਔਰ ਉਸ ਮੌਕੇ ਤੇ ਵਿਸ਼ਵਾਮਿੱਤਰ ਚੰਡਾਲ ਬਰਮਨ ਜਿਹਨੇ ਇਹਦੀ ਪਰਖ ਕੀਤੀ ਸੀ ਪੈ ਕੇ ਪੈਰਾਂ ਉੱਤੇ ਪੈ ਗਿਆ ਤੇ ਮਾਫ਼ੀ ਮੰਗੀ। ਇਹ ਹੈ ਰਾਜੇ ਹਰੀਚੰਦ ਦਾ ਇਤਿਹਾਸ, ਇਹ ਹੈ ਬੰਦਗੀ ਕਰਨ ਵਾਲਿਆਂ ਪੁਰਸ਼ਾਂ ਨੂੰ ਮੁਸੀਬਤਾਂ ਪਈਆਂ ਜੋ ਤੁਹਾਡੇ ਚਰਨਾਂ ਵਿੱਚ ਗਈਆਂ। ਇਹਨਾਂ ਕੁਛ ਕਹਿੰਦੇ ਹੋਏ ਖਿਮਾ ਚਾਹੁੰਦੇ ਹਾਂ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਰਨੀ ਦੀ ਕੈਸ਼ਟ ਤੇ ਹੋਣਾ ਮਸ਼ਹੂਰ ਚਾਹੁੰਦੇ, ਮਾਨਣਾ ਆਨੰਦ ਤੁਸਾਂ ਆਪਣੀ ਆਵਾਜ਼ ਦਾ, ਭਲਾ ਕਰ ਭਲਾ ਚਾਹੁੰਦੇ ਬਾਪੂ ਜੀ ਸੰਬੰਧ ਕੋ ਨਹੀਂ, ਕਰਨਾ ਸੁਧਾਰ ਜਿੰਨਾ ਆਪਣੀ ਸਮਾਜ ਦਾ, ਜ਼ਿੰਦਗੀ ਚ ਸਾਥੀ ਜਾਂ ਕੋਈ ਚਾਹੀਦੀ ਹੈ ਸਾਥਣ ਦੀ, ਰਿਸ਼ਤਾ ਵੀ ਮਿਲੇ ਤੁਹਾਨੂੰ ਆਪਣੀ ਰਵਾਜ ਦਾ, ਦੋਵਾਂ ਕੰਮਾਂ ਵਾਸਤੇ ਹੀ ਮਿਲੋਇਆ ਕੇ ਬਾਪੂ ਜੀ ਨੂੰ, ਦੋਵਾਂ ਕੰਮਾਂ ਵਾਸਤੇ ਹੀ ਮਿਲੋਇਆ ਕੇ ਬਾਪੂ ਜੀ ਨੂੰ, ਜੱਗਾ ਜੱਟ ਆਖੇ ਖੈੜਾ ਛੱਡ ਦਿਓ ਦਾਜ ਦਾ, ਗੋਲ ਗੁਰਦੁਆਰਾ ਹੈ ਸ਼ਰੀਫਪੁਰੇ ਵਿੱਚ ਜਿਹੜਾ, ਬਿਲਕੁਲ ਇਹਦੇ ਲਾਗੇ ਪੱਕਾ ਹੀ ਟਿਕਾਣਾ ਹੈ, ਅੰਮ੍ਰਿਤਸਰ ਬੱਸ ਅੱਡਾ ਵੀ ਹੈ ਸਾਹਮਣੇ ਜੀ, ਸੁਬਾਹ ਅਤੇ ਸ਼ਾਮ ਤੱਕ ਇੱਥੇ ਪਹੁੰਚ ਜਾਣਾ ਹੈ, ਜੇ ਕੇ ਆਰ ਕੰਪਨੀ ਦੇ ਬਾਪੂ ਜੀ ਮਹਿੰਦਰ ਸਿੰਘ, ਜੇ ਕੇ ਆਰ ਕੰਪਨੀ ਦੇ ਬਾਪੂ ਜੀ ਮਹਿੰਦਰ ਸਿੰਘ, ਕੰਮ ਬਹੁਤ ਵਧੀਆ ਤੇ ਸਭ ਤੋਂ ਪੁਰਾਣਾ ਹੈ, ਜੱਗਾ ਜੱਟ ਆਖੇ ਤੁਸੀਂ ਵੇਖੋ ਅਜਮਾ ਕੇ ਜੀ, ਹੋਵੇ ਕੋਈ ਲੋੜ ਫਿਰ ਲਾਂਬੇ ਕਿਉਂ ਜਾਣਾ ਹੈ, ਹੋਵੇ ਕੋਈ ਲੋੜ ਫਿਰ ਲਾਂਬੇ ਕਿਉਂ ਜਾਣਾ ਹੈ, ਅੱਜ ਮੰਗਣੀ ਕੱਲ ਵਿਆਹ ਬਾਪੂ ਜੀ ਨਾਲ ਕਰੋ ਸਲਾਹ।